काम क्रोध लोभ झूठ निंदा इन ते आप छड़ावो एहे पितर ते इनको डारो आपन निकट बुलावो अपनी बिद आप जनावो हर जन मंगल गावो विसर नाही कब हूं ही एते एह बिद मन मह पावो गुर पूरा पिट्यो वड भागी जन नानक कतह ना थावो सतनाम धन वाहे गुरु साहिब जियो कबीर साधु की संगत रहूं जो की सीखा होनहार सो हुए है साकत संग ना जाओ कबीर संगत साध की दिन दिन दूना हेत साकत कारी कांबरी तोए होए नासेत कबीर संगत साध की दिन दिन दूना हेत साकत कारी कांबरी तोए होए ना सेत वाह गुरु जी का खालसा वाह गुरु जी की फतेह। परम सम्मान योग साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संध्या दे इस गुरमत समागम दी दीवान दी आप जी हाजरी भर रहे हो। सतगुरां दे अमृत बचन कीर्तन आप जी ने सरवण कीता है। दो श्लोकां दा पाठ जो लड़ीवार चल रहे हन आप जी ने सरवण कीता है। आओ साध संगत जी हजूर दे चरणा विच बेनती है मालिक आप तरस करो ए चंचल मन जेड़ा टिका विच आउंदा ही नहीं आप अपनी शब्द दी कृपा नाल ਇਸ ਮਨ ਦਾ ਟਿਕਾ ਬਖਸ਼ੋ, ਖਿਰਦੇ ਵਿੱਚ ਭੈ ਭਾਵਨੀ ਸ਼ਰਧਾ ਦੀ ਦਾਤ ਬਖਸ਼ੋ, ਆਪ ਵਿੱਚ ਵਰਤ ਕੇ ਸਤਿਗੁਰੂ ਆਪ ਹੀ ਵਿਚਾਰ ਕਰਾ ਲਵੋ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਭਗਤ ਕਬੀਰ ਸਾਹਿਬ ਜੀ ਨੇ ਅੱਜ ਦੇ ਇਹਨਾਂ ਦੋ ਸਲੋਕਾਂ ਦੇ ਵਿੱਚ ਸਾਧ ਸੰਗਤ ਦੀ ਮਹਿਮਾ ਔਰ ਸਾਧੂ ਸੰਗਤ ਕਰਨ ਵਾਲੇ ਦੇ ਅੰਦਰ ਦੀ ਦ੍ਰਿੜਤਾ, ਸਾਕਤ ਪੁਰਸ਼ਾਂ ਦੀ ਸੰਗਤ ਤੋਂ ਦੂਰੀ ਬਣਾ ਕੇ ਰੱਖਣ ਲਈ ਔਰ ਸਾਕਤ ਬੰਦਾ ਜਿਸ ਦਾ ਅੰਦਰ ਨਾ ਬਦਲੇ, ਉਸ ਸੰਬੰਧੀ ਸਾਨੂੰ ਬਖਸ਼ਿਸ਼ ਭਰੇ ਇਹ ਬਚਨ ਕਹੇ ਨੇ। ਪਹਿਲੇ ਸ਼ਲੋਕ ਦੇ ਅਖਰੀ ਅਰਥ ਨੇ, ਕਬੀਰ ਸਾਧੂ ਕੀ ਸੰਗਤ ਰਹੋ। ਬੜੇ ਸਰਲ ਸ਼ਬਦ ਨੇ ਜੀ। ਭਗਤ ਕਬੀਰ ਸਾਹਿਬ ਬਖਸ਼ਿਸ਼ ਕਰ ਰਹੇ ਨੇ ਕਿ ਸਾਧੂ ਦੀ ਸੰਗਤ ਵਿੱਚ ਮੈਂ ਰਹਾਂ, ਸੰਤਾਂ ਦੀ, ਗੁਰਮੁਖਾਂ ਦੀ, ਮਹਾਂਪੁਰਖਾਂ ਦੀ। ਗੁਰਸਿੱਖ ਸ਼ਬਦ ਆਪਾਂ ਵਰਤੀਏ, ਪਰ ਉਹਨਾਂ ਨੇ ਜਿਹੜੇ ਉਸ ਕਾਲ ਵਿੱਚ ਸ਼ਬਦ ਵਰਤੇ ਉਹ ਇਹ ਵਰਤੇ ਨੇ ਕਿ ਸਾਧੂਆਂ ਦੀ ਸੰਗਤ ਵਿੱਚ ਰਹਾਂ, ਅਤੇ ਜੇ ਦੁੱਖ ਸੁੱਖ ਗਰੀਬੀ ਆਵੇ, ਮੰਨ ਲਓ ਘਰ ਵਿੱਚ ਰੋਟੀ ਵੀ ਮੁਸ਼ਕਲ ਨਾਲ ਚੱਲਦੀ ਹੋਵੇ, ਅਤੇ ਅਗਲਾ ਸ਼ਬਦ ਹੈ ਜੌ ਕੀ ਭੂਸੀ ਖਾਓ। ਆਪਾਂ ਸਾਰੇ ਜਾਣਦੇ ਹਾਂ ਜੌ ਜਿਹੜੇ ਆਪਾਂ ਬੀਜਦੇ ਹਾਂ ਕਣਕਾਂ ਦੇ ਨਾਲ, ਕਣਕ ਨਾਲ ਬੀਜੇ ਜਾਂਦੇ ਨੇ। ਇੱਥੇ ਜਿਹੜਾ ਸ਼ਬਦ ਭੂਸੀ ਹੈ, ਵੈਸੇ ਇਹਦਾ ਅਰਥ ਕਈਆਂ ਨੇ ਆਟਾ ਕੀਤਾ ਹੈ, ਜੌਆਂ ਦਾ ਆਟਾ। ਪਰ ਜੇ ਇਹਨੂੰ ਧਿਆਨ ਨਾਲ ਆਪਾਂ ਇਸ ਸ਼ਬਦ ਦੀ ਗਹਿਰਾਈ ਵੀ ਜਾਈਏ, ਇਹਦਾ ਅਰਥ ਹੈ ਕਿ ਜੌਂ ਦਾ ਉੱਪਰ ਵਾਲਾ ਛਿਲਕਾ, ਛਿੱਲੜ। ਤੂੜੀ ਸ਼ਬਦ ਆਪਾਂ ਵਰਤਨੇ ਆ ਉਹ ਵੱਖਰਾ ਹੈ। ਇਹਦਾ ਮਤਲਬ ਇਹ ਵੀ ਜੇ ਖਾਣ ਵਾਸਤੇ ਦਾਣਾ ਵੀ ਨਸੀਬ ਨਾ ਹੋਵੇ, ਮੰਨ ਲਓ ਕਿ ਸਾਨੂੰ ਜੌਂ ਦਾ ਉੱਪਰ ਵਾਲਾ ਛਿਲਕਾ ਹੀ ਖਾਣਾ ਪੈ ਜਾਏ, ਅਤੇ ਸੱਚ ਇਹ ਵੀ ਮੈਂ ਜੌਂ ਦਾ ਛਿਲਕਾ ਉਬਾਲ ਕੇ ਖਾ ਲਾਂਗਾ, ਪਰ ਸਾਧੂਆਂ ਦੀ ਸੰਗਤ ਤੋਂ ਬਿਨਾਂ ਨਹੀਂ ਮੈਂ ਰਹਿ ਸਕਾਂ, ਸੰਗਤ ਤੋਂ ਬਿਨਾਂ ਮੇਰਾ ਅੰਦਰ ਨਹੀਂ ਸਰੇਗਾ। ਕਬੀਰ ਸਾਧੂ ਕੀ ਸੰਗਤ ਰਹੋ, ਜੌ ਕੀ ਭੂਸੀ ਖਾਓ। ਅੱਗੇ ਬਚਨੇ ਹੋਨਹਾਰ ਸੋ ਹੋਏ ਹੈ, ਜੋ ਕੁਝ ਜ਼ਿੰਦਗੀ 'ਚ ਵਾਪਰਨਾ ਉਹਨੇ ਮੁੜਨਾ ਕੋਈ ਨਹੀਂ। ਜੇ ਦੁੱਖ ਆਉਣਾ, ਸੁੱਖ ਆਉਣਾ, ਮਾਣ ਆਉਣਾ, ਅਪਮਾਨ ਆਉਣਾ, ਗਰੀਬੀ ਆਉਣੀ ਹੈ, ਜੋ ਕੁਛ ਹੋਣਾ ਉਹ ਜੀ ਸਦਕੇ ਹੋਵੇ, ਅਤੇ ਮੈਨੂੰ ਹਰ ਵਾਪਰਦੀ ਹੋਈ ਘਟਨਾ ਖਿੜੇ ਮੱਥੇ ਮੈਂ ਸਵੀਕਾਰ ਕਰਾਂਗਾ। ਪਰ ਕਹਿੰਦੇ ਨੇ ਸਾਕਤ ਸੰਗ ਨਾ ਜਾਉਂ। ਜੇ ਮੰਨ ਲਓ ਗਰੀਬੀ ਆ ਗਈ, ਤੰਗੀ ਆ ਗਈ, ਦੁੱਖ ਆ ਗਿਆ, ਮੈਂ ਗਰੀਬੀ ਦੇ ਦਿਨ ਕੱਟ ਲਾਂਗਾ, ਪਰ ਪਰਮਾਤਮਾ ਤੂੰ ਮਿਹਰ ਕਰੀ, ਰੱਬ ਤੋਂ ਟੁੱਟੇ ਹੋਏ ਸਾਕਤ ਪੁਰਸ਼ਾਂ ਦੀ ਸੰਗਤ ਵਿੱਚ ਨਾ ਮੈਨੂੰ ਲੈ ਕੇ ਜਾਏ। ਇਹਦਾ ਮਤਲਬ ਅੰਦਰ ਦੀ ਇੰਨੀ ਦ੍ਰਿੜਤਾ ਹੈ, ਦੁੱਖ ਹੰਢਾਇਆ ਜਾ ਸਕਦਾ, ਪਰ ਸਾਕਤ ਪੁਰਸ਼ਾਂ ਦੀ ਸੰਗਤ ਵਿੱਚ ਨਹੀਂ ਜਾਣਾ। ਥੋੜ੍ਹੇ ਜਿਹੇ ਆਪਾਂ ਜੀ ਪਹਿਲਾਂ ਅੱਖਰੀ ਅਰਥ ਕਰ ਲਈਏ। ਹੁਣ ਅਗਲਾ ਬਚਨ ਵੀ ਸਾਧੂ ਦੀ ਸੰਗਤ ਵਿੱਚ ਇੰਨਾ ਜ਼ੋਰ ਕਿਉਂ ਦੇ ਰਹੇ ਹੋ, ਅਤੇ ਅੱਗੇ ਭਗਤ ਕਬੀਰ ਸਾਹਿਬ ਜੀ ਬਚਨ ਕਰ ਰਹੇ ਆ, ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਨਾ ਖੇਤ। ਫਿਰ ਇਸ ਨੂੰ ਸੁਣਿਓ ਕਿ ਸਾਧੂ ਦੀ ਸੰਗਤ, ਸੰਤ ਦੀ ਸੰਗਤ, ਕਹਿੰਦੇ ਉਸ ਦੀ ਨਿਸ਼ਾਨੀ ਇਹ ਹੈ ਦਿਨ ਦਿਨ, ਇਹਦਾ ਅਰਥ ਹੋ ਗਿਆ ਰੋਜ਼ਾਨਾ, ਦਿਨ ਬ ਦਿਨ, ਹਰ ਦਿਨ। ਦੂਨਾ, ਦੂਨਾ ਦਾ ਅਰਥ ਹੈ ਦੁੱਗਣਾ, ਖੇਤ ਦਾ ਲਫ਼ਜ਼ੀ ਅਰਥ ਹੈ ਪਿਆਰ। ਕਹਿੰਦੇ ਸਾਧੂ ਦੀ ਸੰਗਤ ਇਸ ਕਰਕੇ ਕਰਨੇ ਪਿਆ ਕਿ ਉਹਦੀ ਸੰਗਤ ਵਿੱਚ ਰਿਹਾ ਜਿਹੜਾ ਅੱਜ ਪਰਮਾਤਮਾ ਦੇ ਸੰਬੰਧੀ ਪ੍ਰੇਮ ਹੈ, ਜਿਹੜੀ ਅੱਜ ਪਰਮਾਤਮਾ ਦੇ ਸੰਬੰਧੀ ਖਿੱਚ ਹੈ ਉਹ ਦੂਸਰੇ ਦਿਨ ਉਸ ਤੋਂ ਦੁੱਗਣੀ ਹੋਈ ਜਾਂਦੀ ਹੈ। ਬੜਾ ਸਿੱਧਾ ਜਿਹਾ ਵੇਖੋ ਜੀ ਇੱਕ ਪਰਿਭਾਸ਼ਾ, ਮੇਰਾ ਖਿਆਲ ਇਦੋਂ ਵੱਡੀ ਪ੍ਰੈਕਟੀਕਲ ਕੋਈ ਗੱਲ ਹੋ ਹੀ ਨਹੀਂ ਸਕਦੀ। ਕਹਿੰਦੇ ਸਾਧੂ ਦੀ ਸੰਗਤ ਇਸ ਕਰਕੇ ਰਹਿ ਰਿਹਾ ਕਿ ਦਿਨ ਬ ਦਿਨ ਮੇਰਾ ਪਰਮਾਤਮਾ ਨਾਲ, ਪਰਮੇਸ਼ਵਰ ਨਾਲ ਜਿਹੜਾ ਖੇਤ ਹੈ, ਪਿਆਰ ਹੈ, ਮੁਹੱਬਤ ਹੈ, ਉਹ ਦੁੱਗਣੀ ਹੋਈ ਜਾ ਰਹੀ ਹੈ। ਤੇ ਅਗੇ ਮਹਾਰਾਜ ਸਾਕਤ ਤੋਂ ਦੂਰ ਕਿਉਂ ਜਾ ਰਹੇ ਹੋ? ਕਹਿੰਦੇ ਉਸ ਬੰਦੇ ਨੂੰ ਸਮਝਾਉਣ ਦਾ ਵੀ ਕੋਈ ਫਾਇਦਾ ਨਹੀਂ। ਦੇਖੋ ਅਜੇ ਸ਼ਬਦ ਵਰਤਿਆ ਸਾਕਤ, ਕਾਰੀ, ਕਾਂਬਰੀ, ਫਿਰ ਅਰਜ ਹੈ। ਸਾਕਤ ਦਾ ਅਰਥ ਮੈਂ ਕੀਤਾ ਸੀ ਜੀ ਰੱਬ ਤੋਂ ਟੁੱਟਾ ਹੋਇਆ। ਉਂਝ ਚਲੋ ਆਪਾਂ ਇਸ ਡਿਟੇਲ 'ਚ ਬਿਲਕੁਲ ਨਹੀਂ ਜਾ ਰਹੇ ਕਿ ਭਾਰਤ ਵਿੱਚ ਸ਼ਕਤੀ ਦੇ ਪੁਜਾਰੀਆਂ ਦਾ ਇੱਕ ਮਤ ਹੈ ਸ਼ਾਕਤ ਮਤ। ਇਹਦੇ ਦੋ ਫਿਰਕੇ ਨੇ ਜੀ, ਇੱਕ ਬਾਮਪੰਥੀ ਕਹਿ ਲਓ ਅਤੇ ਇੱਕ ਹੈ ਦਕਸ਼ਣਪੰਥੀ। ਅਸਲ 'ਚ ਇੱਕ ਫਿਰਕਾ ਇਹਨਾਂ ਦਾ ਐਸਾ ਹੈ ਜੀ, ਜਿਵੇਂ ਆਪਾਂ ਪੰਜ ਕਕਾਰ ਮੰਨਦੇ ਹਾਂ ਜੀ, ਇਹ ਪੰਜ ਮਕਾਰ ਮੰਨਦੇ, ਮਾਸ, ਮੱਛੀ, ਮੈਥੁਨ, ਮਦਰਾ ਆਦਿਕ। ਇਉਂ ਕਹਿ ਲਓ ਜਿਹੜੀਆਂ ਧਰਮ ਨੇ ਨਿਖਿੱਧ ਕੀਤੀਆਂ ਚੀਜ਼ਾਂ ਨੇ ਨਾ, ਇਹ ਉਹਦਾ ਸੇਵਨ ਕਰਦੇ ਆ। ਇਹ ਸ਼ਾਕਤਾਂ ਦਾ ਇੱਕ ਵੱਖਰਾ ਫਿਰਕਾ ਹੈ। ਪਰ ਜਦੋਂ ਅਸੀਂ ਗੁਰਬਾਣੀ 'ਚ ਅਰਥ ਪੜ੍ਹਦੇ ਹਾਂ ਜੀ, ਇਹਦਾ ਸਿੱਧਾ ਅਰਥ ਹੈ ਕਿ ਪਰਮਾਤਮਾ ਤੋਂ ਟੁੱਟਿਆ ਹੋਇਆ ਉਹ ਬੰਦਾ ਜਿਹਦੇ ਸੁਧਰਨ ਦੀ ਕੋਈ ਗੁੰਜਾਇਸ਼ ਨਹੀਂ। ਇੱਥੇ ਭਗਤ ਜੀ ਕਹਿ ਰਹੇ ਨੇ ਸਾਕਤ, ਕਾਰੀ, ਕਾਂਬਰੀ। ਕਾਂਬਰੀ ਦਾ ਲਫ਼ਜ਼ੀ ਅਰਥ ਹੈ ਜੀ ਕੰਬਲੀ, ਆ ਭੂਰਾ ਕਹਿ ਲਓ ਜਾਂ ਲੋਈ ਕਹਿ ਲਓ, ਚਾਦਰ ਕਹਿ ਲਓ। ਕਹਿੰਦੇ ਸਾਕਤ ਬੰਦਾ ਕਾਲੇ ਕੰਬਲ ਦੀ ਤਰ੍ਹਾਂ ਹੈ, ਕਾਲੇ ਕੱਪੜੇ ਦੀ ਤਰ੍ਹਾਂ ਹੈ। ਹੁਣ ਜਿਸ ਕੱਪੜੇ ਦੀਆਂ ਤੰਦਾਂ ਵਿੱਚ ਵੀ ਗੂੜਾ ਕਾਲਾ ਰੰਗ ਚੜਿਆ, ਧੋਏ ਹੋਏ ਨਾ ਸੇਤ। ਸੇਤ ਦਾ ਲਫ਼ਜ਼ੀ ਅਰਥ ਹੈ ਚਿੱਟਾ। ਉਂਝ ਗੁਰਬਾਣੀ 'ਚ ਇੱਕ ਸ਼ਬਦ ਸੇਤੂ ਆਇਆ ਹੈ, ਉੱਥੇ ਸੇਤੂ ਦਾ ਅਰਥ ਹੈ ਪੁਲ। ਇਹਦਾ ਮਤਲਬ ਕਿ ਸਾਕਤ ਬੰਦਾ ਕਾਲਾ ਕੰਬਲ ਹੈ ਤੇ ਮਣਾ ਮੂਈ ਸਾਬਣ ਉਹਦੇ ਤੇ ਪਾਈ ਜਾਓ, ਜਿੰਨਾ ਮਰਜ਼ੀ ਸੋਡਾ ਪਾ ਲਓ, ਕਾਲਾ ਕੰਬਲ ਉਹਨੇ ਕਦੀ ਚਿੱਟਿਆਂ ਕੋਈ ਨਹੀਂ ਖੋਣਾ। ਤੇ ਜਿਹੜਾ ਬੰਦਾ ਅੰਦਰੋਂ ਟੁੱਟ ਚੁੱਕਾ, ਬੇਮੁੱਖ ਹੋ ਗਿਆ, ਸਾਕਤ ਹੋ ਗਿਆ, ਲੱਖਾਂ ਉਸ ਬੰਦੇ ਨਾਲ ਸਿਰ ਖਪਾਈ ਜਾਓ। ਭਗਤ ਕਬੀਰ ਸਾਹਿਬ ਕਹਿੰਦੇ ਉਸ ਬੰਦੇ ਨੇ ਅੰਦਰੋਂ ਚੇਂਜ ਨਹੀਂ ਹੋਣਾ, ਉਹਦਾ ਤਬਦੀਲ ਹੋਣਾ ਨਾਮੁਮਕਿਨ ਹੈ, ਬਹੁਤ ਮੁਸ਼ਕਲ, ਉਹ ਤਬਦੀਲ ਨਹੀਂ ਹੋ ਸਕਦਾ। ਇਹ ਦੋ ਸ਼ਲੋਕ ਨੇ, ਹੁਣ ਦੋ ਪੱਖ ਨੇ ਇਸ ਸ਼ਲੋਕਾਂ ਵਿੱਚ, ਇੱਕ ਸਾਧੂ ਸੰਗਤ, ਦੂਸਰਾ ਸਾਕਤ ਬੰਦਿਆਂ ਦੀ ਸੰਗਤ, ਉਹਨਾਂ ਦਾ ਸਾਥ। ਉਂਝ ਵੈਸੇ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਮਨੁੱਖ ਦੇ ਜੀਵਨ ਦੀ ਘਾੜਤ ਵਿੱਚ ਜਿਹੜਾ ਸਭ ਤੋਂ ਪਹਿਲਾ ਲੈਸਨ ਕਹਿ ਲਓ, ਸਭ ਤੋਂ ਪਹਿਲਾਂ ਜਿਹੜਾ ਪ੍ਰੈਕਟੀਕਲ ਕਮਾਂਡ ਵਿੱਚ ਸਬਕ ਹੈ ਨਾ ਜੀ, ਉਹ ਹੈ ਸੰਗਤ। ਕਿਉਂਕਿ ਬੰਦਾ ਜਿਹੋ ਜੀ ਸੰਗਤ ਕਰੇਗਾ, ਉਸ ਸੰਗਤ ਦਾ ਅਸਰ ਉਹਦੇ ਮਨ ਦੇ ਉੱਤੇ ਜ਼ਰੂਰ ਹੋਣਾ ਹੀ ਹੋਣਾ। ਭਾਵੇਂ ਜੋ ਮਰਜ਼ੀ ਕਹੀ ਜਾਏ ਜੀ ਕਿ ਮੈਨੂੰ ਕੋਈ ਪਰਵਾਹ ਨਹੀਂ, ਮੈਂ ਬੜਾ ਦ੍ਰਿੜ ਖਾਂ। ਭਗਤ ਸਾਹਿਬ ਨੇ ਇੱਥੋਂ ਤੱਕ ਬਚਨ ਕੀਤਾ ਕਿ ਪਿਛਲੇ ਦਿਨੀ ਸਲੋਕ ਆਇਆ ਸੀ ਕਿ ਸਾਕਤ ਬੰਦਾ ਕਾਲੇ ਭਾਂਡੇ ਦੀ ਤਰ੍ਹਾਂ ਹੈ, ਤੇ ਜੇਕਰ ਇਨਸਾਨ ਕਾਲੇ ਭਾਂਡੇ ਨੂੰ ਪਕੜ ਕੇ ਕਹਿ ਮੈਂ ਸਫ਼ਰ ਕਰਨਾ, ਮੈਂ ਬਾਜਾਂਗਾ, ਕਹਿੰਦੇ ਸਵਾਲ ਹੀ ਨਹੀਂ ਪੈਦਾ ਹੁੰਦਾ। ਕਾਲਾ ਭਾਂਡਾ ਆਪਣਾ ਕੋਈ ਨਾ ਕੋਈ ਦਾਗ, ਆਪਣੀ ਕੋਈ ਨਾ ਕੋਈ ਕਾਲਖ ਦੀ ਨਿਸ਼ਾਨੀ ਬੰਦੇ ਦੇ ਜਿਸਮ ਜਾਂ ਕੱਪੜਿਆਂ ਉੱਤੇ ਲਾ ਜਾਂਦਾ ਹੈ। ਸਤਿਗੁਰੂ ਨੇ ਇਹ ਬਾਣੀ ਵਿੱਚ ਵੀ ਵਚਨ ਕਹੇ। ਸਭ ਤੋਂ ਪਹਿਲਾਂ ਗੁਰਮਤਿ ਵਿੱਚ ਸਾਧ ਸੰਗਤ ਜੀ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਬੰਦਾ ਸਤ ਸੰਗਤ ਕਰੇ। ਮੈਂ ਥੋੜ੍ਹੀ ਜਿਹੀ ਆਪ ਜੀ ਨੂੰ ਬੇਨਤੀ ਕਰਾਂਗਾ, ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਵੀ ਭਗਤ ਹੋਏ ਨੇ, ਇਹ ਵਾਹਿਗੁਰੂ, ਇਹ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਜਿਹੜੇ ਭਗਤ ਹੋਏ ਨੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਵੀ ਸਤ ਸੰਗਤ 'ਤੇ ਬਹੁਤ ਜ਼ੋਰ ਦਿੰਦੇ ਆ। ਸਤ ਸੰਗਤ ਤੋਂ ਬਿਨਾਂ ਪਾਰ ਉਤਾਰਾ ਨਹੀਂ। ਥੋੜ੍ਹੀ ਜਿਹੀ ਇੱਕ ਹੋਰ ਅਰਜ਼, ਦੁਨੀਆਂ 'ਚ ਕੋਈ ਚੀਜ਼ ਐਸੀ ਨਹੀਂ ਜਿਹੜੀ ਆਪਣੇ ਨੇੜੇ ਦੀ ਸੰਗਤ ਦਾ ਅਸਰ ਨਹੀਂ ਕਬੂਲਦੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਹਰ ਚੀਜ਼ ਸੰਗਤ ਦਾ ਅਸਰ ਕਬੂਲਦੀ ਹੈ। ਥੋੜ੍ਹਾ ਜਿਹਾ ਮਨ ਨੂੰ ਸਮਝਾਉਣ ਲਈ ਹੁਣ ਅਸੀਂ ਦੇਖੋ, ਰੁੱਖ ਦੇਖਦੇ ਹਾਂ, ਬ੍ਰਿਕਸ਼ ਨੇ, ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰੁੱਖਾਂ ਦੀ ਸੰਗਤ ਚੰਗੀ ਵੀ ਮੰਨੀ ਹੈ ਅਤੇ ਮਾੜੀ ਵੀ ਮੰਨੀ ਹੈ। ਸਤਿਗੁਰਾਂ ਦਾ ਇੱਕ ਬਚਨ ਹੈ ਕਬੀਰ, ਮਾਰੀ ਮਰੋਂ ਕੁਸੰਗ ਕੀ, ਇਹ ਪਿਛਲੇ ਦਿਨ ਬਚਨ ਆਇਆ ਸੀ, ਕੇਲੇ ਨਿਕਟ ਜੋ ਬੇਰ। ਇਹਦੇ ਅਰਥ ਬੜੇ ਸੌਖੇ ਨੇ ਨਾ ਜੀ, ਕਹਿੰਦੇ ਕੁਸੰਗ ਇਸ ਤਰ੍ਹਾਂ ਮਾਰ ਜਾਂਦਾ ਜਿਵੇਂ ਕੇਲੇ ਦੇ ਰੁੱਖ ਦੇ ਨੇੜੇ, ਬੇਰ ਦਾ ਲਫ਼ਜ਼ੀ ਅਰਥ ਕਰਾਂਗੇ ਬੇਰੀ, ਜਿਵੇਂ ਬੇਰੀ ਦਾ ਰੁੱਖ ਹੈ। ਹੁਣ ਅੱਗੇ ਬਚਨ ਹੈ ਉਹ ਝੂਲਾ, ਅਸੀਂ ਵੈਸੇ ਅਰਥ ਇਸ ਤਰ੍ਹਾਂ ਹੀ ਕਰਦੇ ਸਾਂ ਕਿ ਬੇਰੀ ਜਿਹੜੀ ਉਹ ਝੂਲਦੀ ਹੈ, ਉਹ ਝੂਲਾ ਉਹ ਚੀਰੀ ਹੈ। ਜਦੋਂ ਇਹਦੇ ਪਿਛਲੇ ਦਿਨੀ ਅਰਥ ਵੇਖੇ, ਇੱਕ ਬੜਾ ਪੁਰਾਤਨ ਟੀਕਾ ਸੀ, ਕਿਆ ਕਮਾਲ ਦੇ ਅਰਥ ਕੀਤੇ। ਕਹਿਣ ਲੱਗੇ ਕੇਲੇ ਦੇ ਨੇੜੇ ਬੇਰੀ ਪੈਦਾ ਹੋ ਗਈ, ਬੇਰੀ ਦੇ ਕੰਡੇ ਤਿੱਖੇ ਨੁਕੀਲੇ ਤੇ ਅੱਗੋਂ ਟੇਢੇ ਨੇ। ਹੁਣ ਉਹਦੇ ਕੇਲਾ ਜਿਹੜਾ ਉਹ ਹਵਾ ਚ ਝੁੱਲਦਾ ਹੈ। ਇੱਥੇ ਦੋ ਸ਼ਬਦ ਨੇ, ਉਹ ਝੂਲਾ ਉਹ ਚੀਰੀ ਹੈ। ਇਹਦਾ ਮਤਲਬ ਦੋ ਸ਼ਬਦ ਉਹ ਵਰਤਿਆ, ਉਹ ਝੂਲੇ ਦਾ ਅਰਥ ਹੋ ਗਿਆ ਕੇਲਾ ਜਿਹੜਾ ਉਹ ਹਵਾ ਚੱਲਦੀ ਏ, ਉਹ ਝੂਲਦਾ। ਤੇ ਉਸ ਟੀਕਾਕਾਰ ਨੇ ਅਰਥ ਕੀਤੇ ਕੇਲੇ ਦੇ ਨੇੜੇ ਬੇਰੀ ਪੈਦਾ ਹੋ ਗਈ, ਜਦੋਂ ਉਹ ਹਵਾ ਚ ਝੂਲਦਾ ਹੈ ਤੇ ਕੇਲੇ ਦੇ ਪੱਤੇ ਮਾਨੋ ਬੇਰੀ ਨੂੰ ਹਵਾ ਦਿੰਦੇ ਪਿਆ, ਤੇ ਬਦਕਿਸਮਤੀ ਇਹ ਵੇ ਉਸ ਕੇਲੇ ਦੇ ਪੱਤਿਆਂ ਦੀ ਹਵਾ ਦੇ ਬਦਲੇ, ਪਰਉਪਕਾਰ ਦੇ ਬਦਲੇ, ਬੇਰੀ ਦੇ ਕੰਡੇ ਜਿਹੜੇ ਨੇ ਕੇਲੇ ਦੇ ਪੱਤਿਆਂ ਨੂੰ ਚੀਰੀ ਜਾ ਰਹੇ। ਫਿਰ ਇਸ ਨੂੰ ਬੇਨਤੀ ਨੂੰ ਸੁਣਿਓ, ਕਬੀਰ ਮਾਰੂ ਮਰੂ ਮਾਰੀ ਮਰੂ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੈ ਕੇਲਾ ਝੂਲ ਰਿਹਾ ਹੈ, ਉਹ ਚੀਰੀ ਹੈ ਬੇਰੀ ਉਹਨੂੰ ਚੀਰਦੀ ਪਈ ਹੈ। ਅੱਗੇ ਬਚਨ ਹੈ ਸਾਕਤ ਸੰਗ ਨਾ ਖੇਰ, ਭਾਵੇਂ ਗੱਲ ਸਾਕਤ ਦੀ ਹੈ ਪਰ ਰੁੱਖ ਦਾ ਦ੍ਰਿਸ਼ਟਾਂਤ ਤਾਂ ਦੇ ਦਿੱਤਾ ਨਾ ਕਿ ਰੁੱਖ ਜਿਹੜਾ ਹੈ ਉਹਦਾ ਕੁਸੰਗ ਹੈ, ਉਹ ਸੱਚਮੁੱਚ ਕਿ ਆਪ ਦੇ ਨੇੜੇ ਰੁੱਖ ਨੂੰ ਖਤਮ ਕਰ ਦਿੰਦਾ ਹੈ। ਇੱਕ ਹੋਰ ਬੇਨਤੀ ਕਰਾਂ, ਆਪ ਜੀ ਦੇਖੋ ਆਪਣੇ ਪੰਜਾਬ ਵਿੱਚ ਇੱਕ ਅਮਰ ਵੇਲ ਮਿਲਦੀ ਹੈ ਪਰ ਉਹਦੀ ਕਦੀ ਜੜ ਦੇਖੀ? ਰੁੱਖ ਆਪਣਾ ਅਸਰ ਕਰਦਾ, ਬਨਸਪਤੀ ਦਾ ਸੰਗ ਕੁਸੰਗ ਹੈ, ਅਮਰ ਵੇਲ ਦੀ ਇੱਕ ਨਿੱਕੀ ਜੀ ਤਾਰ ਤੁਸੀਂ ਕੰਡਿਆਂ ਵਾਲੇ ਕਿੱਕਰ ਤੇ ਸੱਟ ਦਿਓ, ਦੇਖੋ ਉਹਦੀ ਆਪਣੀ ਜੜ ਕੋਈ ਨਹੀਂ, ਅਮਰ ਵੇਲ ਦੀ ਕੋਈ ਜੜ ਨਹੀਂ, ਤਣੇ ਤੋਂ ਥੱਲੇ ਤਾਂ ਹੈ ਹੀ ਨਹੀਂ, ਸਿਰਫ ਉਹ ਆਪਾਂ ਟਾਹਣੀ ਦੇ ਉੱਪਰ ਸੱਟਿਆ। ਯਾਦ ਰੱਖਿਓ ਇਹੋ ਜਿਹਾ ਕੁਸੰਗ ਜਦੋਂ ਪੈ ਜਾਏ ਨਾ, ਅਮਰ ਵੇਲ ਉਸੇ ਰੁੱਖ ਦੇ ਵਿੱਚੋਂ ਐਨਰਜੀ ਲੈ ਰਹੀ ਹੈ, ਉਹ ਆਪਣੀਆਂ ਜੜ੍ਹਾਂ ਨਹੀਂ, ਉਸੇ ਰੁੱਖ ਦੇ ਵਿੱਚੋਂ ਤਾਕਤ ਲੈਂਦੀ ਹੈ ਤੇ ਜਿਹਦੇ ਤੋਂ ਤਾਕਤ ਲੈਂਦੀ ਹੈ ਉਹਨੂੰ ਸੁਕਾ ਕੇ ਰੱਖ ਦਿੰਦੀ ਹੈ। ਅਮਰ ਵੇਲ ਹੀ ਕਹਿੰਦੇ ਆ ਨਾ, ਉਹਨੂੰ ਸੁਕਾ ਦਿੰਦੀ ਹੈ। ਸੱਚ ਇਹ ਵੇ ਕਿ ਸਾਕਤ ਬੰਦੇ ਅਮਰ ਵੇਲ ਦੀ ਤਰ੍ਹਾਂ ਨੇ, ਮੈਨੂੰ ਬਖਸ਼ ਦਿਆ ਜੇ ਮੈਂ ਲਫ਼ਜ਼ ਵਰਤ ਰਿਹਾ ਵਾਂ, ਕਿ ਉਹ ਬੰਦੇ ਜਿਸ ਬੰਦੇ ਦੇ ਨੇੜੇ ਬਹਿਣਗੇ, ਪੈਸਾ ਵੀ ਉਹਦਾ ਖਰਚਾਣਗੇ, ਧਰ ਵੀ ਉਹਦਾ ਲੁਟਾਣਗੇ, ਆਪਣੇ ਪੱਲਿਓ ਕੁਛ ਨਹੀਂ, ਪਰ ਅਖੀਰ ਤੇ ਉਸ ਬੰਦੇ ਦਾ ਖਾਤਮਾ ਕਰਕੇ ਚਲੇ ਜਾਣ, ਕਿਉਂਕਿ ਅਮਰ ਵੇਲ ਪਹਿਲਾਂ ਸੁਕਾਉਂਦੀ ਹੈ ਤੇ ਫਿਰ ਆਪ ਸੁੱਕਦੀ ਹੈ। ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਜਿਹੜੀ ਬਨਸਪਤੀ ਹੈ, ਇਹਦਾ ਕੁਸੰਗ ਜਿਹੜਾ ਹੈ ਉਹ ਸੱਚਮੁੱਚ ਰੁੱਖ ਇੱਕ ਦੂਜੇ ਨੂੰ ਖਤਮ ਕਰੀ ਜਾਂਦਾ ਹੈ। ਪਰ ਇੱਕ ਬੇਨਤੀ ਹੋਰ ਕਿ ਜੇ ਰੁੱਖਾਂ ਦਾ ਕੁਸੰਗ ਹੈ ਤੇ ਰੁੱਖਾਂ ਦਾ ਚੰਗਾ ਗੁਣ ਵੀ ਹੈ। ਸਤਿਗੁਰੂ ਕੀ ਬਾਣੀ ਵਿੱਚ ਭਗਤ ਕਬੀਰ ਸਾਹਿਬ ਤੇ ਭਗਤ ਰਵਿਦਾਸ ਮਹਾਰਾਜ ਜੀ ਨੇ ਸ਼ਬਦ ਬੜੀ ਵਾਰੀ ਵਰਤੇ। ਭਗਤ ਰਵਿਦਾਸ ਸਾਹਿਬ ਜੀ ਨੇ ਸੰਗਤ ਦੇ ਸੰਬੰਧ ਵਿੱਚ ਇੱਕ ਬਚਨ ਕਹਿ, ਤੁਮ ਚੰਦਨ ਹਮ ਇਰੰਡ ਬਾਪੜੇ, ਆਪ ਜੀ ਚੰਦਨ ਹੋ ਅਸੀਂ ਵਿਚਾਰੇ ਅਰਿੰਡ ਦੀ ਤਰ੍ਹਾਂ ਖਾਂ। ਪਰ ਗੁਰਮੁਖੋ ਉਦਾਹਰਨ ਤਾਂ ਰੁੱਖ ਦੀ ਹੈ ਨਾ, ਤੁਮ ਚੰਦਨ ਹਮ ਇਰੰਡ ਬਾਪਰੇ, ਸੰਗ ਤੁਮਾਰੇ ਬਾਸਾ, ਤੇਰੀ ਸੰਗਤ ਵਿੱਚ ਆ ਗਏ ਹਾਂ, ਨੀਚ ਰੂਖ ਤੇ ਊਚ ਭੈ ਹੈ ਗੰਧ ਸੁਗੰਧ ਨਿਵਾਸਾ। ਹੁਣ ਫਿਰ ਸੁਣਿਓ, ਨੀਚ ਰੂਖ ਤੇ ਊਚ ਭੈ ਹੈ, ਚੰਦਨ ਤੇ ਪਰਮਾਤਮਾ ਦਾ ਨਾਮ, ਨਿਮਾੜਾ ਜੀਵਨ ਤੇ ਅਰਿੰਡ ਦਾ ਰੁੱਖ। ਇਹਦਾ ਮਤਲਬ ਜੇ ਬੇਰੀ ਕੇਲੇ ਨੂੰ ਚੀਰਦੀ ਹੈ ਤੇ ਬਨਸਪਤੀ ਵਿੱਚ ਇੱਕ ਚੰਦਨ ਵੀ ਹੈ ਜਿਹੜਾ ਸੱਚਮੁੱਚ ਅਰਿੰਡ ਦੇ ਰੁੱਖ ਨੂੰ ਢੱਕ ਪਲਾ ਨੂੰ। ਬਾਬਾ ਜੀ ਦਾ ਬਚਨ ਹੈ ਕਬੀਰ, ਚੰਦਨ ਕਾ ਬਿਰਵਾ ਭਲਾ ਬੇੜੇ ਉਹ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਮੈਂ ਇੱਥੇ ਇੱਕ ਅਰਜ਼ ਆਪ ਨੂੰ ਜ਼ਰੂਰ ਕਰ ਦਿਆਂਗਾ, ਗੁਰਬਾਣੀ ਚ ਮੰਨਿਆ ਵੀ ਚੰਦਨ ਜਿਹੜਾ ਬਾਂਸ ਨੂੰ ਤਬਦੀਲ ਨਹੀਂ ਕਰ ਸਕਦਾ। ਅਸੀਂ ਸਾਰੇ ਇਹ ਪੜ੍ਹਨੇ ਖਾਂ ਕਿ ਕਬੀਰ ਬਾਂਸ ਵਡਾਈ ਬੁੱਢਿਆ ਇਉਂ ਮਤ ਡੁੱਬੋ ਕੋਏ, ਚੰਦਨ ਕਹਿ ਨਿਕਟੈ ਬਸੈ ਬਾਂਸ ਸੁਗੰਧ ਨਾ ਖੋਏ। ਪਰ ਇੱਕ ਅਰਜ਼ ਹੈ, ਉਦਾਹਰਨ ਜ਼ਰੂਰ ਦਿੱਤੀ ਕੋਈ ਸ਼ੱਕ ਨਹੀਂ, ਪਰ ਕੁਝ ਥਾਵਾਂ ਤੇ ਗੁਰੂ ਸਾਹਿਬ ਜੀ ਨੇ ਇਹ ਵੀ ਸ਼ਬਦ ਵਰਤੇ ਨੇ ਕਿ ਆਮ ਚੰਦਨ ਜਿਹੜਾ ਹੈ ਉਹ ਵਾਂਸ ਨੂੰ ਤਬਦੀਲ ਨਹੀਂ ਕਰਦਾ, ਪਰ ਸਤਿਗੁਰੂ ਕੋਲ ਇੰਨੀ ਕੁ ਤਾਕਤ ਹੈ ਉਹ ਵਾਂਸ ਵਰਗੇ ਹਿਰਦੇ ਵਿੱਚ ਵੀ ਸੁਗੰਧੀ ਪੈਦਾ ਕਰ ਦਿੰਦਾ। ਸਤਿਗੁਰਾਂ ਦਾ ਇੱਕ ਬਚਨ ਹੈ, ਭਾਈ ਸਾਹਿਬ ਜੀ ਦਾ ਬਚਨ ਹੈ ਕਿ ਸਤਿਗੁਰ ਬਾਵਨ ਚੰਦਨੋ ਵਾਸ ਸਵਾਸ ਕਰੇ ਸੰਗ ਲੀਣਾ। ਭਾਈ ਗੁਰਦਾਸ ਸਾਹਿਬ ਸਤਿਗੁਰ ਬਾਵਨ ਚੰਦ ਨੂੰ, ਫਿਰ ਯਾਦ ਰੱਖਿਓ ਇੱਥੇ ਇਕੱਲਾ ਬਾਵਨ ਚੰਦ ਨੂੰ ਨਹੀਂ ਕਿਹਾ, ਜੇ ਬਾਵਨ ਚੰਦ ਨੂੰ ਲਵ ਸਿਰ ਵਰਦੇ ਇਕੱਲਾ ਤੇ ਤਰਕ ਨਾਲ ਇਹ ਗੱਲ ਖੰਡਣ ਹੋਣੀ ਸੀ, ਪਰ ਇੱਥੇ ਬਾਵਨ ਚੰਦ ਨੂੰ ਸ਼ਬਦ ਵਰਤਿਆ ਹੈ। ਉਂਝ ਕਈ ਸੱਜਣ ਕਹਿੰਦੇ 52 ਉਂਗਲਾਂ ਦਾ, ਅਸਲ ਚ ਬਾਵਨ ਚੰਦਨ ਜਿਹੜਾ ਇਹਦਾ ਰੰਗ ਚਿੱਟਾ ਹੁੰਦਾ ਹੈ, ਪਰ ਮੇਰੀ ਬੇਨਤੀ ਹੈ ਉਹਦੇ ਨਾਲ ਸਤਿਗੁਰੂ ਸ਼ਬਦ ਵਰਤਿਆ। ਕਹਿਣ ਲੱਗੇ ਬਾਵਨ ਚੰਦਨ ਇਕੱਲਾ ਤਬਦੀਲ ਨਹੀਂ ਕਰ ਸਕਦਾ, ਸਤਿਗੁਰੂ ਉਹ ਬਾਵਨ ਚੰਦਨ ਹੈ ਜਿਹੜਾ ਵਾਂਸ ਦੇ ਵਿੱਚ ਵੀ ਸੁਗੰਧੀ ਭਰ ਦਿੰਦਾ ਹੈ। ਅਰਜ਼ ਹੈ ਜੀ ਬਨਸਪਤੀ ਰੁੱਖ ਨੂੰ ਤਬਦੀਲ ਕਰਦੀ ਵੀ ਇਹ, ਇਹਦਾ ਕੁਸੰਗ ਵੀ ਹੈ। ਮੈਂ ਇੱਕ ਵਾਰ ਇਹ ਬੇਨਤੀ ਕੀਤੀ ਸੀ ਕਿ ਜ਼ਮੀਨ 'ਤੇ ਪਈ ਹੋਈ ਮਿੱਟੀ ਜੇ ਇਹਨੂੰ ਸੁਹਿਰਤਾ ਨਾਲ ਬਾਣੀ ਸ਼ਬਦ ਦੀ ਰੋਸ਼ਨੀ ਚਲਾਂਗੇ, ਮਿੱਟੀ ਨਰਜਿੰਦ ਨਹੀਂ। ਮਿੱਟੀ ਨਾ ਹੁੰਦੀ ਆਪਾਂ ਹੋਣਾ ਸੀ ਜੀ। ਗੁਰਬਾਣੀ ਨੇ ਇੱਕ ਸ਼ਬਦ ਸਾਡੇ ਲਈ ਵਰਤਿਆ ਹੈ ਕਿ ਮਾਟੀ ਕੋ ਪੂਤਰਾ ਕੈਸੇ ਨਚਦ ਗਏ, ਜਾਂ ਕਬੀਰ ਮਾਟੀ ਕੇ ਹਮ ਪੂਤਰੇ। ਗੁਰੂ ਸਾਹਿਬ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਇੱਕ ਬਚਨ, ਹਾਂ ਮਿੱਟੀ ਵਿੱਚ ਤਾਕਤ ਬੜੀ ਹੈ, ਪਰ ਮਿੱਟੀ ਦੀ ਤਾਕਤ ਤਾਂ ਕੰਮ ਕਰਦੀ ਜਿਹਨੂੰ ਪਾਣੀ ਮਿਲਦਾ ਹੈ। ਪਾਣੀ ਤੋਂ ਬਿਨਾਂ ਜਿੰਨੀ ਮਰਜ਼ੀ ਜ਼ਰਖੇਰ ਜ਼ਮੀਨ ਹੋਵੇ, ਪਾਣੀ ਤੋਂ ਬਿਨਾਂ ਉਹਦੇ ਵਿੱਚੋਂ ਬਨਸਪਤੀ ਨਹੀਂ ਉਪਜ ਸਕਦੀ। ਸਾਡੇ ਉੱਥੇ ਇੰਨੇ ਕਈ ਸਟੇਟਾਂ ਨੇ ਜਿਨ੍ਹਾਂ ਦੀ ਮਿੱਟੀ ਕਾਲੀ, ਇੰਨੀ ਜ਼ਰਖੇਜ਼ ਹੈ ਪੁੱਛੋ ਕੋਈ ਨਾ, ਪਰ ਪਾਣੀ ਕੋਈ ਨਹੀਂ। ਆ ਜੇ ਪਾਣੀ ਹੋਵੇ ਅਤੇ ਮਿੱਟੀ ਹੋਵੇ ਤਾਂ ਪੇਡਾ ਪੈਦਾ ਹੁੰਦਾ ਹੈ। ਯਾਦ ਰੱਖਿਓ ਅਸੀਂ ਵੀ ਤਾਂ ਪੈਦਾ ਹੋਏ ਹਾਂ ਜੇ ਪਾਣੀ ਅਤੇ ਮਿੱਟੀ ਇਕੱਠੇ ਹੋਏ ਸਨ। ਪਾਣੀ ਮੈਲਾ ਮਾਟੀ ਗੋਰੀ, ਪਾਣੀ ਤੇ ਮਿੱਟੀ ਹੈ ਨਾ, ਪਾਣੀ ਮੈਲਾ ਮਾਟੀ ਗੋਰੀ ਦੇ ਅਰਥ ਮਾਂ ਦਾ ਖੂਨ ਉਹ ਲਾਲ ਹੈ, ਪਾਣੀ ਮੈਲਾ ਬਿੰਦ ਮੈਲਾ ਹੈ, ਪਰ ਪਰਮਾਤਮਾ ਨੇ ਦੋਨਾਂ ਦੇ ਮੈਲ ਮਿੱਟੀ ਤੇ ਪਾਣੀ ਮਿਲੇ, ਇਹਦੇ ਵਿੱਚੋਂ ਇਨਸਾਨ ਦਾ ਢਾਂਚਾ ਪੈਦਾ ਹੋ ਗਿਆ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਚੋਰੀ। ਪੁਰਾਣੀ ਗੁਰਮੁਖੀ ਗੱਲ ਸੁਣਾਉਂਦੇ ਹੁੰਦੇ ਸਨ ਕਿ ਮਿੱਟੀ ਉਹ ਹਰ ਚੀਜ਼ ਦਾ ਅਸਰ ਕਬੂਲਦੀ ਹੈ ਜੀ। ਆ ਸਾਡੇ ਨੇੜੇ ਆ ਹੀ ਖੇਤ ਨਾ ਤੁਹਾਡੇ ਜੀ, ਸੰਗਤ ਦਾ ਅਸਰ ਹੀ ਹੈ ਨਾ। ਉਹ ਇੱਕ ਖੇਤ ਦੇ ਵਿੱਚ ਬਦਾਮ ਹੈ, ਦੂਜੇ ਖੇਤ ਦੇ ਵਿੱਚ ਅਖਰੋਟ ਨੇ, ਤੀਜੇ ਖੇਤ ਦੇ ਵਿੱਚ ਅੰਗੂਰ ਨੇ, ਚੌਥੇ ਖੇਤ ਵਿੱਚ ਹੋਰ ਫਸਲ ਹੈ। ਇਹਦਾ ਮਤਲਬ ਮਿੱਟੀ ਇੱਕ ਹੈ, ਜਿਹੋ ਜਿਹਾ ਬੀਜ ਦੀ ਸੰਗਤ ਮਿਲੇਗੀ ਚੇਤੇ ਰੱਖੋ ਫਲ ਉਹਨੇ ਉਹੀ ਦੇਈ ਜਾਣ, ਜਿਹੋ ਜੀ ਸੰਗਤ ਮਿਲੀ ਉਹਨੇ ਇਹੋ ਜਿਹਾ ਫਲ ਦੇ ਦੇਣਾ। ਸਿਆਣੇ ਇੱਕ ਵਿਦਵਾਨ ਕਹਿੰਦੇ ਸਨ ਕਿ ਇੱਕ ਭਲੇ ਪੁਰਸ਼ ਨੇ ਸਵੇਰੇ ਉੱਠ ਕੇ ਆਪਣੇ ਇੱਕ ਮਿੱਤਰ ਨੂੰ ਦੋਸਤ ਨੂੰ ਕਿਹਾ ਕਿ ਮੈਂ ਆਪਣੇ ਹੱਥ ਧੋਣੇ ਨੇ। ਅੱਜ ਹੁਣ ਸਾਬਣ ਅਸੀਂ ਵਰਤਦੇ ਹਾਂ, ਪੁਰਾਤਨ ਸਮੇਂ ਆਪਣੇ ਪਿੰਡਾਂ ਵਿੱਚ ਵੀ ਅਸੀਂ ਮਿੱਟੀ ਨਾਲ ਆਪਣੇ ਹੱਥ ਮਾਂਜਦੇ ਹੁੰਦੇ ਸਾਂ। ਅੱਜ ਕੈਮੀਕਲ ਹੈ, ਪਰ ਪੁਰਾਤਨ ਸਮੇਂ ਮਿੱਟੀ ਅਤੇ ਰੇਤ ਨਾਲ ਹੀ ਬਰਤਨ ਸਾਫ਼ ਕੀਤੇ ਜਾਂਦੇ ਸਨ। ਉਹਨਾਂ ਕਿਹਾ ਮੈਨੂੰ ਮਿੱਟੀ ਦਿਓ, ਮੈਂ ਆਪਣੇ ਹੱਥ ਸਾਫ਼ ਕਰਨੇ ਨੇ। ਜ਼ਮੀਨ ਤੋਂ ਮਿੱਟੀ ਪਕੜੀ, ਉਹਦੇ ਹੱਥ 'ਤੇ ਰੱਖ ਦਿੱਤੀ ਅਤੇ ਉਸ ਮਿੱਟੀ ਵਿੱਚੋਂ ਸੁਗੰਧੀ ਆ ਰਹੀ ਸੀ, ਖੁਸ਼ਬੋ ਬੜੇ ਕਮਾਲ ਦੀ ਆਵੇ। ਅਤੇ ਮੈਂ ਇੱਕ ਬੇਨਤੀ ਕਰਾਂਗਾ, ਜਦੋਂ ਕੋਈ ਕਵਿਤਾ ਕਰਦਾ ਜਾਂ ਕੋਈ ਗੱਲ ਸਮਝਾਉਂਦਾ, ਯਾਦ ਰੱਖਿਓ ਉਦੋਂ ਕਈ ਵਾਰੀ ਉਹ ਜੜ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਨਿਰਜਿੰਦ ਕਹਿੰਦੇ ਹਾਂ ਉਹਨਾਂ ਦੀ ਜ਼ਬਾਨ ਲਵਾ ਕੇ ਵੀ ਗੱਲਾਂ ਕਰ ਦਿੰਦਾ। ਜਿਵੇਂ ਅਸੀਂ ਗੁਰਦੇਵ ਜੀ ਦਾ ਇੱਕ ਬਚਨ ਪੜ੍ਹਨੇ ਹਾਂ, ਭਗਤ ਕਬੀਰ ਸਾਹਿਬ ਦਾ ਇੱਕ ਸ਼ਲੋਕ ਆਉਣਾ, ਕਬੀਰ ਰਹਿ ਨਾਇਰ ਬਿਸ਼ੋਰਿਆ ਰਹੋ ਰੇ ਸੰਖ ਮਜੂਰ ਦੇਵਲ ਦੇਵਲ ਤਾਹੜੀ ਦੇਸੈ ਉਗਵਤ ਸੂਰ। ਹੁਣ ਦੇਖੋ ਉੱਥੇ ਉਦਾਹਰਨ ਸੰਖ ਦੀ ਹੈ। ਆਮ ਤੌਰ 'ਤੇ ਜਦੋਂ ਸੰਖ ਪੂਰਿਆ ਜਾਂਦਾ ਸੀ, ਆਪਣੇ ਪਹਿਲਾਂ ਸੰਖ ਪੂਰਦੇ ਸਾਂ ਪਿੰਡਾਂ 'ਚ ਜੀ, ਰਾਤ ਸੰਧਿਆ ਵੇਲੇ ਭਾਈ ਸਾਹਿਬ ਗੁਰਦੁਆਰੇ ਸੰਖ ਪੂਰਦੇ ਸਨ ਅਤੇ ਸੰਖ ਦੀ ਆਵਾਜ਼ ਆਉਣੀ ਅਤੇ ਸਾਰਿਆਂ ਨੇ ਕਹਿਣਾ ਸਤਨਾਮ ਵਾਹਿਗੁਰੂ। ਇਹਦਾ ਮਤਲਬ ਸੰਖ ਦੀ ਆਵਾਜ਼ ਪਰਮਾਤਮਾ ਦਾ ਨਾਮ ਚੇਤੇ ਕਰਾ ਰਹੀ, ਇੱਕ ਪੱਖ ਹੋਵੇ। ਕਬੀਰ ਸਾਹਿਬ ਉਹਦਾ ਅਰਥ ਦੂਜਾ ਕੱਢਣ ਲੱਗੇ। ਹੁਣ ਦੇਵ ਆਲਿਆ ਵਿੱਚ, ਦੇਵਲ ਦਰ ਤੇ ਦੇਵ ਆਲਿਆ ਮੰਦਰ, ਮੰਦਰ ਵਿੱਚ ਸੰਖ ਵਜਾਇਆ ਜਾ ਰਿਹਾ, ਸੰਖ ਪੂਰਿਆ ਜਾ ਰਿਹਾ ਅਤੇ ਲੋਕ ਕਹਿੰਦੇ ਸੰਧਿਆ ਹੋ ਗਈ। ਪਰ ਮੇਰੀ ਅਰਜ਼ ਹੈ, ਭਗਤ ਕਬੀਰ ਸਾਹਿਬ ਉਸ ਆਵਾਜ਼ ਨੂੰ ਦੁਖਾਂਤ ਨਾਲ ਤੁਲਨਾ ਦੇ ਰਿਹਾ। ਹੁਣ ਸੰਖ ਨੂੰ ਨਾ ਆਪਾਂ ਪੁੱਛਿਆ, ਨਾ ਕਬੀਰ ਸਾਹਿਬ ਗੱਲ ਸਮਝਾਉਣੀ ਚਾਹੁੰਦੇ ਆ। ਰਹਿ ਨਾਇਰ ਬਿਸ਼ੋਰਿਆ ਰਹੋ ਰੇ ਸੰਖ ਮਜੂਰ ਦੇਵਲ ਦੇਵਲ ਤਾੜੀ ਦੇਸੈ ਉਗਵਤ ਸੂਰ। ਇਹਦਾ ਮਤਲਬ ਹੈ ਕਿ ਸਮੁੰਦਰ ਦਾ ਪਾਣੀ ਭਾਵੇਂ ਖਾਰਾ ਹੈ ਪਰ ਸੰਖ ਆਪਣੇ ਮੂਲ ਨੂੰ ਨਹੀਂ ਛੱਡੀਦਾ ਹੁੰਦਾ। ਸਮੁੰਦਰ ਦੀਆਂ ਲਹਿਰਾਂ ਭਾਵੇਂ ਤੈਨੂੰ ਦੁਫੇੜਾ ਵੀ ਮਾਰਨ, ਠੋਕਰਾਂ ਵੀ ਮਾਰਨ, ਕਦੀ ਤੂੰ ਸਮੁੰਦਰ ਨੂੰ ਛੱਡੀ ਨਾ। ਜਿੱਦਣ ਆਪਣੇ ਪੈਰ ਛੱਡ ਦਈਏ, ਆਪਣਾ ਮੂਲ ਛੱਡ ਦਈਏ, ਉਹੀ ਸੰਖ ਹੈ ਜਿਹੜਾ ਮੰਦਰ ਵਿੱਚ ਸਵੇਰੇ ਉਹ ਸੂਰਜ ਉੱਗਦਿਆਂ ਪੁਜਾਰੀ ਪੂਰਦਾ ਪਿਆ। ਕਹਿਣ ਲੱਗੇ ਮੈਨੂੰ ਇੰਜ ਆਵਾਜ਼ ਸੁਣਾਈ ਦਿੰਦੀ ਹੈ, ਇਹ ਢਾਹਾਂ ਮਾਰਦਾ ਤੇ ਸਮੁੰਦਰ ਤੱਕ। ਦੇਖੋ ਉਹ ਕਹਿੰਦੇ ਨੇ, ਸੰਖ ਕਹਿ ਰਹੇ ਆਪਣੇ ਨਾਲ ਦਿਆਂ ਨੂੰ ਕਿ ਜੇ ਮੇਰੀ ਆਵਾਜ਼ ਸਮੁੰਦਰ ਤੱਕ ਪਹੁੰਚਦੀ ਹੋਵੇ, ਉਹ ਮੇਰੇ ਭਰਾਵੋ ਸਮੁੰਦਰ ਨੂੰ ਨਾ ਛੱਡਿਓ। ਛੱਡ ਦਿੱਤਾ ਤੇ ਮੇਰੀ ਤਰ੍ਹਾਂ ਸਵੇਰੇ ਉੱਠਦਿਆਂ ਸਾਰ ਢਾਹਾਂ ਮਾਰਨੀਆਂ ਪੈਣਗੀਆਂ। ਹੁਣ ਮੇਰੀ ਬੇਨਤੀ ਹੈ ਜੀ, ਜੇ ਤਰਕ ਕਰਨ ਵਾਲਾ ਕਹੇ, ਸੰਖ ਦੀ ਕੋਈ ਜ਼ਬਾਨ ਹੁੰਦੀ ਹੈ ਜੀ, ਸੰਖ ਨੂੰ ਸੈਂਟੀਫਿਕ ਤਰੀਕੇ ਨਾਲ ਸਿੱਧ ਕਰੋ ਜੀ। ਮੇਰੀ ਫਿਰ ਅਰਜ਼ ਹੈ, ਸਿਰਫ ਇੱਕ ਉਦਾਹਰਣ ਲਈ ਹੈ ਇੱਥੇ ਭਗਤ ਜੀ ਨੇ ਕਿ ਸੰਖ ਦੀ ਵਿਛੋੜੇ ਨੂੰ, ਪਰਮਾਤਮਾ ਤੋਂ ਬੰਦਾ ਵਿਛੜੇ ਨਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਬਾਣੀ 'ਚ ਮੈਂ ਅਰਜ਼ ਕੀਤੀ ਕਿ ਰੁੱਖ ਸੰਗਤ ਦਾ ਅਸਰ ਕਬੂਲਦਾ ਹੈ, ਮਿੱਟੀ ਜ਼ਮੀਨ 'ਤੇ ਪਈ ਹੈ, ਉਸ ਮਿੱਟੀ ਨੂੰ ਪਕੜਿਆ ਉਹਨੇ ਹੱਥ 'ਚ, ਉਹਦੇ ਤੋਂ ਸੁਗੰਧੀ ਆ ਰਹੀ ਸੀ। ਹੁਣ ਕੁਝ ਵਿਦਵਾਨ ਕਹਿੰਦੇ ਨੇ ਇਹ ਰੂਮੀ ਦੀ ਮਸਨਵੀ ਵਿੱਚ ਹੈ, ਮੂਲ ਪਾਠ ਨਹੀਂ ਮਿਲਿਆ ਜੀ ਮੈਨੂੰ। ਕੁਛ ਕਹਿ ਰਹੇ ਨੇ ਸ਼ੇਖ ਸਾਦੀ ਦੀ ਗੁਲਸਤਾਂ ਬੋਸਤਾਂ ਵਿੱਚ ਹੈ, ਪਰ ਗੱਲ ਦੋਨਾਂ ਦੀ ਇੱਕੋ ਹੀ ਹੈ। ਉਸ ਮਿੱਟੀ 'ਚੋਂ ਸੁਗੰਧੀ ਆ ਰਹੀ ਹੈ ਅਤੇ ਹੱਥ 'ਚ ਪਕੜੀ ਹੋਈ ਮਿੱਟੀ ਨੂੰ ਉਹ ਵਿਦਵਾਨ, ਉਹ ਦਰਵੇਸ਼ ਪੁੱਛਦਾ ਹੈ ਕਿ ਤੂੰ ਤਾਂ ਨਚੀਜ਼ ਹੈ, ਲੋਕਾਂ ਦੇ ਪੈਰਾਂ ਥੱਲੇ ਰਹਿਣ ਵਾਲੀ ਹੈ, ਤੇਰੇ 'ਚ ਸੁਗੰਧੀ ਕਿਉਂ? ਅਤੇ ਉਸ ਮਿੱਟੀ ਨੇ ਅੱਗੋਂ ਉੱਤਰ ਦਿੱਤਾ, ਮੁੱਦਤਾਂ ਹੋ ਗਈਆਂ ਨੇ, ਮੈਂ ਸੁਗੰਧੀ ਵਾਲੇ ਰੁੱਖ ਦੇ ਥੱਲੇ ਪਈ ਹਾਂ, ਜਿਸ ਰੁੱਖ ਦੇ ਥੱਲੇ ਪਈ ਹਾਂ ਉਹਦੀ ਸੁਗੰਧੀ, ਉਹਦੇ ਫੁੱਲ ਜਦੋਂ ਮੇਰੇ 'ਤੇ ਡਿੱਗਦੇ ਨੇ, ਸੱਚ ਇਵੇਂ ਉਹਨਾਂ ਫੁੱਲਾਂ ਦੀ ਸੁਗੰਧੀ ਦੇ ਮਾਨ ਨਚੀਜ਼ ਉੱਤੇ ਵੀ ਅਸਰ ਕਰ ਦਿੱਤਾ। ਮੇਰੀ ਬੇਨਤੀ ਹੈ, ਮਿੱਟੀ ਵੀ ਸੰਗਤ ਦਾ ਅਸਰ ਕਬੂਲਦੀ ਹੈ, ਪਾਣੀ ਸੰਗਤ ਦਾ ਅਸਰ ਕਬੂਲਦਾ। ਗੁਰਮੁਖੋ, ਆਕਾਸ਼ ਵਿੱਚ ਉੱਡਣ ਵਾਲੇ ਪਰਿੰਦੇ ਉਹ ਸੰਗਤ ਦਾ ਅਸਰ ਕਬੂਲਦੇ ਨੇ। ਇੱਥੇ ਭਗਤ ਸਾਹਿਬ ਜੀ ਨੇ ਜਿਹੜਾ ਬਚਨ ਕੀਤਾ ਨਾ ਜੀ, ਆਪਾਂ ਵਿਸ਼ੇ 'ਤੇ ਰਹਾਂਗੇ ਕਿ ਸਾਧੂ ਦੀ ਸੰਗਤ, ਜਿਹਨੇ ਜੀਵਨ ਸਾਧਿਆ ਹੋਇਆ, ਜਿਹੜਾ ਸੱਚਮੁੱਚ ਰੂਹਾਨੀ ਪੁਰਸ਼ ਹੈ, ਕਹਿੰਦੇ ਉਹਦੀ ਸੰਗਤ ਵਿੱਚ ਰਹਾਂ ਅਤੇ ਜੇ ਉਹਦੇ ਕੋਲ ਰਹਿੰਦਿਆਂ ਮੈਨੂੰ ਸੁੱਕੀ ਰੋਟੀ ਛਿੱਲੜ ਵੀ ਖਾਣੀ ਪੈ ਜਾਏ ਮੈਨੂੰ ਸਵੀਕਾਰ ਹੈ, ਪਰ ਮੈਂ ਸਾਕਤ ਦੇ ਨੇੜੇ ਨਹੀਂ ਜਾਵਾਂ, ਸਾਕਤ ਦੇ ਭੁੱਲ ਕੇ ਨਜ਼ਦੀਕ ਨਹੀਂ ਜਾਵਾਂਗਾ। ਆਹ ਥੋੜ੍ਹੇ ਜਿਹਾ ਆਪਾਂ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਲੈਂਦੇ। ਇੱਕ ਸ਼ਬਦ ਹੈ ਸਾਕਤ ਸਤ ਸੰਗਤ ਦੀ ਉਪਮਾ ਬਾਰੇ, ਵੈਸੇ ਤਾਂ ਬੇਅੰਤ ਸ਼ਬਦ ਨੇ ਬਾਣੀ 'ਚ, ਇੱਕ ਤੁਕ ਜ਼ਰੂਰ ਚੇਤੇ ਰੱਖਣੀ ਚਾਹੀਦੀ ਹੈ, ਉੱਤਮ ਸੰਗਤ ਉੱਤਮ ਹੋਵੇ, ਉੱਤਮ ਸੰਗਤ ਉੱਤਮ ਹੋਵੇ। ਉੱਚੇ ਬੰਦਿਆਂ ਦੀ ਸੰਗਤ ਬੰਦਿਆਂ ਨੂੰ ਉੱਚੇ ਕਰ ਜਾਂਦੀ ਹੈ, ਅਤੇ ਹੈ ਕੀ ਕਿ ਗੁਣ ਕੋ ਧਾਵੈ ਅਵਗੁਣ ਧੋਵੈ। ਫਿਰ ਇਸ ਤੁਕ ਨੂੰ ਸੁਣਿਓ, ਉੱਤਮ ਸੰਗਤ ਉੱਤਮ ਹੋਵੇ, ਉੱਚੀ ਸੰਗਤ ਉੱਤਮ ਸੰਗਤ ਬੰਦੇ ਨੂੰ ਉੱਤਮਾ ਬਣਾ ਦਿੰਦੀ ਹੈ। ਗੁਣ ਕੋ ਧਾਵੈ, ਉੱਚੀ ਸੰਗਤ ਬੰਦੇ ਨੂੰ ਗੁਣਾਂ ਦਾ ਗ੍ਰਾਹਕ ਬਣਾ ਦਿੰਦੀ, ਉਹ ਗੁਣਾਂ ਵੱਲ ਧਾਵੈ, ਗੁਣ ਇਕੱਠੇ ਕਰਨ ਵੱਲ ਜਾ ਰਿਹਾ। ਅਵਗੁਣ ਧੋਵੈ, ਉੱਚੀ ਸੰਗਤ ਬੰਦੇ ਨੂੰ ਔਗਣ ਧੋਣ ਦੀ ਜਾਚ ਦੱਸਦੀ ਹੈ ਅਤੇ ਗੁਣਾਂ ਨੂੰ ਗ੍ਰਹਿਣ ਕਰਨ ਦੀ ਜਾਚ ਦੱਸਦੀ ਹੈ। ਇੱਕ ਸ਼ਬਦ ਬਿਲਾਵਰ ਰਾਗ ਵੀ ਸਤਿਗੁਰਾਂ ਦਾ, ਅੱਜ ਉਸਦੇ ਅਰਥ ਮੈਂ ਥੋੜ੍ਹੇ ਜਿਹੇ ਕਰਨੇ ਚਾਹੁੰਦਾ ਕਿ ਸੱਤ ਸੰਗਤ ਵਿੱਚ ਚੰਗਿਆਂ ਬੰਦਿਆਂ ਦੀ ਸੰਗਤ 'ਚ ਕਿੰਨੀ ਕੁ ਤਾਕਤ ਹੈ। ਸਾਡੇ ਇਤਿਹਾਸ ਵਿੱਚ ਇੱਕ ਨਹੀਂ ਅਨੇਕਾਂ ਉਦਾਹਰਣਾਂ ਨੇ ਕਿ ਸੰਗਤ ਬੰਦੇ ਦਾ ਅੰਦਰ ਤਬਦੀਲ ਕਰਦੀ ਹੈ। ਅਸੀਂ ਸਨਮਾਨਯੋਗ ਭਾਈ ਵਿਧੀ ਚੰਦ ਜੀ ਦਾ ਜ਼ਿਕਰ ਸੁਣਦੇ ਹਾਂ, ਕਰਨੇ ਹਾਂ, ਸਾਰੇ ਕਰਨੇ ਹਾਂ ਨਾ, ਪਰ ਹਾਲਾਂਕਿ ਉਹ ਪਿਛੋਕੜ ਜੀਵਨ ਆਪਾਂ ਸਾਰੇ ਜਾਣਦੇ ਹਾਂ, ਚਾਹੇ ਚੋਰ ਸ਼ਬਦ ਵਰਤੇ ਆ, ਡਾਕੂ ਸ਼ਬਦ ਵਰਤੇ ਆ, ਉਹ ਪਿਛੋਕੜ ਸ਼ਬਦ ਹੈ। ਪਰ ਪਿਆਰਿਓ, ਸਿਰਫ ਇੱਕ ਗੁਰੂ ਰਾਮਦਾਸ ਜੀ ਦੇ ਸਿੱਖ ਦੀ ਸੰਗਤ ਨੇ ਕਿੱਡੀ ਵੱਡੀ ਤਬਦੀਲੀ ਲਿਆ ਦਿੱਤੀ। ਉਹ ਸਨ ਬਾਬਾ ਅਦਲੀ ਜੀ, ਗੁਰੂ ਰਾਮਦਾਸ ਜੀ ਦੇ ਸੇਵਕ, ਜਿਨ੍ਹਾਂ ਦਾ ਅਸਥਾਨ ਆਪਾਂ ਚੋਲਾ ਸਾਹਿਬ ਜਾਂਦੇ ਹਾਂ ਜੀ, ਉੱਥੇ ਬਾਬਾ ਅਦਲੀ ਜੀ ਦਾ ਅਸਥਾਨ ਹੈ। ਬਾਬਾ ਅਦਲੀ ਜੀ ਦੀ, ਭਾਈ ਅਦਲੀ ਜੀ ਦੀ ਸੰਗਤ ਨੇ ਭਾਈ ਵਿਧੀ ਚੰਦ ਜੀ ਦੇ ਜੀਵਨ ਨੂੰ ਪਲਟ ਦਿੱਤਾ। ਕਿੱਡਾ ਵੱਡਾ ਜੀਵਨ ਉਹਨਾਂ ਦਾ ਉੱਚਾ ਹੋ ਗਿਆ ਜੀ। ਗੁਰੂ ਸਾਹਿਬ ਨੇ ਇੱਥੋਂ ਸ਼ਬਦ ਵਰਤਿਆ, ਗੁਰੂ ਕਾ ਸੀਨਾ ਵਰਤਿਆ। ਮੈਂ ਹੋਰ ਅਰਜ਼ ਕਰਾਂ, ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੇਲੇ ਤੋਂ ਲਈਏ, ਪਤਾ ਨਹੀਂ ਕਿੰਨਿਆਂ ਕੋਈ ਤਬਦੀਲ ਕਰ ਦਿੱਤੇ। ਇਹ ਜਿਹੜਾ ਅੱਜ ਗੁਰਦੁਆਰਾ ਸ਼ਬਦ ਹੈ ਨਾ ਜੀ, ਥੋੜ੍ਹਾ ਜਿਹਾ ਮੈਂ ਇਸ ਸੰਬੰਧੀ ਬੇਨਤੀ ਕਰਾਂਗਾ, ਜੇ ਪਹਿਲਾਂ ਕੀਤੀ ਹੋਈ ਦੁਹਰਾਓ 'ਚ ਖਿਮਾ ਬਖਸ਼ਿਓ। ਜਿੱਥੇ ਸਤਿਗੁਰੂ ਜਾਂਦੇ ਸਨ ਨਾ ਜੀ, ਉੱਥੇ ਇਹ ਨਹੀਂ ਮਹਾਰਾਜ ਗਏ ਪਿੰਡ 'ਚ ਰਹੇ, ਗੱਲਬਾਤ ਕੀਤੀ, ਗੋਸ਼ਟੀ ਕੀਤੀ, ਸੰਵਾਦ ਕੀਤਾ, ਅੱਗੇ ਚਲੇ ਗਏ। ਵਿਦਵਾਨਾਂ ਦੀ ਤਰ੍ਹਾਂ ਗੋਸ਼ਟੀ ਨਹੀਂ, ਚਰਚਾ ਹੁੰਦੀ ਸੀ। ਪਰ ਜਿੱਥੇ ਸਤਿਗੁਰੂ ਦੇ ਮੁਗਾਰ ਮੁਬਾਰਕ ਚਰਨ ਪੈਂਦੇ ਸਨ ਨਾ, ਉਹ ਪਿੰਡ ਹੋਵੇ ਸ਼ਹਿਰ ਹੋਵੇ, ਉਸ ਥਾਂ 'ਤੇ ਰੂਹਾਨੀਅਤ ਦਾ ਚਸ਼ਮਾ ਫੁੱਟ ਪੈਂਦਾ ਸੀ। ਭਾਈ ਸਾਹਿਬ ਨੇ ਬਚਨ ਨੇ, ਜਿੱਥੇ ਬਾਬਾ ਪੈਰ ਧਰੇ, ਯਾਦ ਰੱਖਿਓ ਸਿਰਫ ਇਤਿਹਾਸਕ ਥਾਂ ਨਹੀਂ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਭਾ, ਉਹ ਸੱਚਮੁੱਚ ਉੱਥੇ ਸੰਗਤ ਬੈਠਦੀ। ਪੂਜਾ ਅਕਾਲ ਪੁਰਖ ਵਾਹਿਗੁਰੂ ਜੀ ਦੀ, ਉੱਥੇ ਮੰਨ ਲਓ ਸੰਗਤ ਇਕੱਠੀ ਹੋ ਗਈ। ਉੱਥੇ ਸੀ ਜਦੋਂ ਸੰਗਤ ਪਹਿਲੇ ਪਿੰਡ 'ਚ ਗਏ, ਥਾਂ ਤਾਂ ਕੋਈ ਬਣਿਆ ਨਹੀਂ, ਉਹਨੂੰ ਕਹਿੰਦੇ ਹੁੰਦੇ ਸਨ ਛੋਟੀ ਸੰਗਤ। ਅੱਜ ਕਿਸੇ ਦੇ ਘਰ, ਕੱਲ੍ਹ ਨੂੰ ਕਿਸੇ ਪ੍ਰੇਮੀ ਦੇ ਘਰ, ਘਰ ਬਦਲ ਬਦਲ ਕੇ ਜਦੋਂ ਸੱਤ ਸੰਗਤ ਕਰਨਾ, ਤੇ ਉਹਦਾ ਨਾਮ ਹੁੰਦਾ ਸੀ ਜੀ ਛੋਟੀ ਸੰਗਤ। ਜਦੋਂ ਮੰਨ ਲਓ ਇੱਕ ਥਾਂ 'ਤੇ ਲਗਾਤਾਰ ਸੱਤ ਸੰਗਤ ਹੋਣੀ, ਉੱਥੇ ਦੂਜੀ ਗੱਲ ਕੋਈ ਨਹੀਂ ਸੀ ਹੁੰਦੀ ਜੀ, ਸਿਰ ਪਰਮਾਤਮਾ ਦੀ, ਪਰਮੇਸ਼ਵਰ ਜੀ ਗੁਰੂ ਉਸ ਵੇਲੇ ਦੀ ਗੱਲ ਕਰ ਰਹੇ। ਉਸ ਸੰਗਤ ਨੂੰ ਸ਼ਬਦ ਦਿੰਦੇ ਸਨ ਬੜੀ ਸੰਗਤ। ਜਦੋਂ ਇੱਕ ਥਾਂ ਵੱਖਰੀ ਖਰੀਦ ਲੈਣੀ ਜਾਂ ਕਿਸੇ ਨੇ ਸੇਵਾ ਵੀ ਦੇ ਦੇਣੀ, ਕੱਚੀ ਕੋਠਾ ਬਣ ਜਾਣਾ, ਕੋਈ ਜ਼ਿਆਦਾ ਪੱਥਰ ਨਹੀਂ, ਉਸ ਕੱਚਾ ਕੋਠਾ ਹੋਣਾ, ਭਾਵੇਂ ਛੰਨ ਹੋਣੀ, ਛਪਰੀ ਹੋਣੀ, ਉਹਦੇ ਥੱਲੇ ਬੈਠ ਕੇ ਜਦੋਂ ਸੰਗਤ ਸਵੇਰੇ ਸ਼ਾਮ ਗੁਰੂ ਜੀ ਦੇ ਦਿੱਤੇ ਉਪਦੇਸ਼ ਨੂੰ ਰੂਹਾਨੀਅਤ ਤੌਰ 'ਤੇ ਗੱਲਾਂ ਕਰਕੇ ਨਹੀਂ, ਸਪਿਰਚੁਅਲ ਤੌਰ 'ਤੇ ਨਾਮ ਵੀ ਜਪਣਾ, ਕੀਰਤਨ ਵੀ ਗਾਉਣਾ, ਗੁਰਮੁਖਾਂ ਦੀ ਤਰ੍ਹਾਂ ਬੈਠਣਾ, ਉਸ ਨੂੰ ਕਿਹਾ ਜਾਂਦਾ ਹੁੰਦਾ ਸੀ ਪੱਕੀ ਸੰਗਤ। ਪਹਿਲਾਂ ਛੋਟੀ ਸੰਗਤ, ਫਿਰ ਬੜੀ ਸੰਗਤ, ਫਿਰ ਪੱਕੀ ਸੰਗਤ, ਫਿਰ ਇੱਕ ਤੀਜਾ ਸ਼ਬਦ ਸਾਡੇ ਕੋਲ ਆਇਆ ਜੀ ਧਰਮਸ਼ਾਲਾ। ਫਿਰ ਧਰਮਸ਼ਾਲਾ ਸ਼ਬਦ ਆਇਆ ਜੀ। ਉਂਝ ਸਾਡੇ ਇਤਿਹਾਸਕਾਰ ਕਹਿੰਦੇ ਆ ਕਿ ਗੁਰਦੁਆਰਾ ਸ਼ਬਦ ਦੀ ਵਰਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੇਲੇ ਕੀਤੀ ਗਈ, ਪਰ ਜਦੋਂ ਗੁਰਬਾਣੀ 'ਚ ਆਪਾਂ ਪੜ੍ਹਦੇ ਹਾਂ ਤਾਂ ਗੁਰਦੁਆਰਾ ਜਿਹੜਾ ਸ਼ਬਦ ਹੈ ਇਹਦੀ ਵਰਤੋਂ ਗੁਰਬਾਣੀ ਵਿੱਚ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਗਈ। ਇਤਿਹਾਸਕ ਤੌਰ 'ਤੇ ਭਾਵੇਂ ਗੁਰੂ ਹਰਗੋਬਿੰਦ ਸਾਹਿਬ ਵੇਲੇ ਤੱਕਿਆ ਗੁਰਦੁਆਰਾ ਸ਼ਬਦ ਅਸੀਂ ਪੜ੍ਹਦੇ ਹਾਂ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ। ਬਾਣੀ ਸ਼ਬਦ ਹੁੰਦਾ ਗੁਰੂ ਦੁਆਰਾ ਖਮਰਾ ਵਿਆਹ ਜੇ ਹੋਵਾ, ਉਦੋਂ ਗੁਰਦੁਆਰਾ ਸ਼ਬਦ ਜਿਹੜਾ ਉਹ ਵਰਤਿਆ ਜਾਂਦਾ ਸੀ। ਪਰ ਮੈਂ ਫਿਰ ਅਰਜ਼ ਹੈ ਕਿ ਉਹ ਸੱਤ ਸੰਗਤ ਜਿਹੜੀ ਤਬਦੀਲੀ ਲੈ ਕੇ ਆਈ, ਅਸੀਂ ਭਾਈ ਸੱਜਣ ਜੀ ਦਾ ਜ਼ਿਕਰ ਕਰਨੇ ਹਾਂ, ਚਲੋ ਭਾਵੇਂ ਅਸੀਂ ਅੱਜ ਵੀ ਲਫ਼ਜ਼ ਸੱਜਣ ਠੱਗ ਹੀ ਜ਼ਿਆਦਾ ਵਰਤੀਂਦਾ ਹੈ, ਠੱਗ ਸੀ ਜਦੋਂ ਗੁਰੂਦੇਵ ਦੀ ਛੋਹ ਨਹੀਂ ਮਿਲੀ, ਸੱਤ ਸੰਗਤ ਦੀ ਐਸੀ ਬਰਕਤ ਹੋਈ ਕਿ ਜਿਹੜਾ ਬੰਦਾ ਸ਼ਾਮ ਤੱਕ, ਹੁਣ ਉਹਨੂੰ ਕੱਲ੍ਹ ਵੀ ਮਰਜ਼ ਕੀਤੀ, ਦਾਤ ਦਾ ਦਾਤ ਕੋਈ ਕਮਾਈਆਂ ਨਾ ਮਿਲਦੀ, ਕੱਲ੍ਹ ਸੀ ਨਾ ਮਹਾਰਾਜ ਦੇ ਬਚਨ ਕਿ ਦਾਤਾਂ ਕਮਾਈਆਂ ਨਾਲ ਨਹੀਂ ਮਿਲਦੀਆਂ, ਦਾਤਾਂ ਤਾਂ ਦਾਤੇ ਦੀ ਬਖਸ਼ਿਸ਼ ਹੈ, ਉਹਦੀ ਮਿਹਰ ਹੈ। ਉਸ ਬੰਦੇ ਨੂੰ ਉਸ ਦੁਪਹਿਰ ਤੱਕ ਪਤਾ ਵੀ ਕੱਲ੍ਹ ਦੁਪਹਿਰ ਤੱਕ ਮੈਂ ਬਦਲ ਜਾਣਾ, ਕੋਈ ਪਤਾ ਨਹੀਂ ਨਾ, ਉਹ ਉਹੀ ਖੋਟਾ ਮਨ, ਉਹੀ ਖੋਟੀਆਂ ਸਾਜ਼ਿਸ਼ਾਂ, ਉਹ ਬੈਠਾ ਇਹੀ ਸੋਚ ਰਿਹਾ ਕਿ ਗੁਰੂ ਨਾਨਕ ਦੇਵ ਮਹਾਰਾਜ ਰਾਤ ਨੂੰ ਆਰਾਮ ਕਰਨਗੇ, ਮੈਂ ਸੁੱਤਿਆਂ ਨੂੰ ਖਤਮ ਕਰਕੇ ਸਭ ਕੋਈ ਲੁੱਟ ਲਾਂਗਾ। ਪਰ ਪਿਆਰਿਓ, ਸਵੇਰ ਤੱਕ ਸਤਿਗੁਰਾਂ ਨੇ ਯਾਦਾਂ ਨੇ ਉਹਨੂੰ ਕੁਛ ਕਿਹਾ, ਉਹਨੂੰ ਇਹ ਵੀ ਨਹੀਂ ਕਿਹਾ ਤੂੰ ਆਹ ਕੰਮ ਕਰਨਾ। ਸਾਡਾ ਇਤਿਹਾਸ ਕਹਿੰਦਾ ਇੱਕੋ ਸ਼ਬਦ ਸੁਣਾਇਆ, ਇੱਕੋ ਸ਼ਬਦ ਸੁਣਾਇਆ ਜੀ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸਣ, ਇੱਕੋ ਸ਼ਬਦ ਸੀ ਨਾ ਜੀ। ਹੁਣ ਆਪਾਂ ਵੀ ਅੱਜ ਕਹਿੰਦੇ ਹਾਂ ਜੀ ਬਾਬਾ ਜੀ ਨੇ ਗੁਰਦੁਆਰੇ ਜੀ ਉੱਥੇ ਬੋਲਣੇ, ਅਸੀਂ ਪ੍ਰਚਾਰਕ ਵੀ, ਦੇਖੋ ਜੀ ਇੱਕੋ ਸ਼ਬਦ ਨਾਲ ਤਬਦੀਲ ਹੋ ਗਿਆ। ਪਰ ਮੇਰੀ ਇੱਕ ਬੇਨਤੀ ਹੈ, ਇੱਕ ਸ਼ਬਦ ਸੁਣਾਉਣ ਵਾਲਾ ਕੌਣ ਹੈ? ਸੰਗਤ ਕਿਹਦੀ ਕਰ ਰਿਹਾ ਹੈ? ਸ਼ਬਦ ਅੱਖਰ ਸਾਡੇ ਕੋਲ ਨੇ, ਸ਼ਬਦ ਸਾਡੇ ਕੋਲ ਸੋਈ ਰਾਗ 'ਚ ਮੌਜੂਦ ਹੈ ਕਿ ਉੱਜਲ ਕਹਿਹਾਂ ਚਿਲਕਣਾ ਘੁੱਟ ਮਕਾਲੜੀ, ਮਸ ਧੋਤਿਆਂ ਜੂਠਣਾ ਉਤਰੈ, ਜੇ ਸੋ ਧੋਵਾਂ ਤਿਸ। ਪਰ ਗੁਰਮੁਖੋ, ਸ਼ਬਦ ਸੁਣਾਉਣ ਵਾਲੇ ਕੌਣ ਨੇ? ਖਿਰਦਾ ਕਿਹੜਾ ਹੈ? ਮੁੱਖ ਕਿਹੜੇ ਤੋਂ ਨਿਕਲ ਰਿਹਾ ਹੈ? ਕੱਲ ਵੀ ਮੈਂ ਕਿਹਾ ਸੀ, ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਤੇ ਗੁਰੂ ਨਾਨਕ ਦੇਵ ਮਹਾਰਾਜ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਉਹਨਾਂ ਦੀ ਰਸਨਾ ਤੋਂ ਸ਼ਬਦ ਸੁਣੇ, ਬੰਦਾ ਸੰਤ ਕਿਉਂ ਨਾ ਬਣੇ? ਸੰਗਤ ਦਾ ਅਸਰ ਹੈ ਨਾ ਜੀ। ਇੱਕ ਰਾਤ ਰਾਤ ਸ਼ਬਦ ਤਾਂ ਬਹੁਤ ਵੱਡਾ ਜੀ। ਭਗਤ ਰਵਿਦਾਸ ਸਾਹਿਬ ਕਹਿੰਦੇ ਆ ਕਿ ਜਿਵੇਂ ਸੂਰਜ ਚੜ੍ਹੇ ਉਹਦੀ ਲੋਹ 8 ਘੰਟੇ ਦੇ ਹਨੇਰੇ ਨੂੰ ਖਿੰਨ 'ਚ ਖਤਮ ਕਰ ਦਿੰਦੀ ਹੈ। ਜਦੋਂ ਸੱਤ ਸੰਗਤ ਮਿਲ ਜਾਏ, ਕਈ ਜਨਮਾਂ ਦੇ ਹਨੇਰੇ ਨੂੰ ਸੱਤ ਸੰਗਤ ਖਤਮ ਕਰ ਦਿੰਦੀ। ਫਿਰ ਅਰਜ਼ ਹੈ ਜੀ, ਕਿੰਨਾ ਕੁ ਸਮਾਂ ਲੱਗਿਆ ਉਹਦੇ ਅੰਦਰ ਨੂੰ ਤਬਦੀਲ ਹੁੰਦਿਆਂ? ਇੱਕ ਸ਼ਬਦ ਆਪਾਂ ਪੜ੍ਹੀਏ, ਉਹ ਸ਼ਬਦ ਹੈ, ਤੁਹਾਨੂੰ ਸਭ ਨੂੰ ਚੇਤੇ ਹੋਣਾ, ਮਹਿਮਾ ਸਾਧੂ ਸੰਗ ਕੀ। ਉਹ ਸਾਰੇ ਸ਼ਬਦ ਸਿਰਫ ਸਾਧ ਸੰਗਤ ਦੀ ਮਹਿਮਾ ਹੈ। ਮਹਿਮਾ ਸਾਧੂ ਸੰਗ ਕੀ, ਅਰ ਸੌਖੇ ਨੇ, ਸਾਧ ਸੰਗਤ ਦੀ ਮਹਿਮਾ ਸੁਣੋ ਮੇਰੇ ਮੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਹੇ ਮੇਰੇ ਮਿੱਤਰ, ਸਾਧ ਸੰਗਤ ਦੀ ਮਹਿਮਾ ਸੁਣੋ। ਮਹਾਰਾਜ ਜੀ ਕੀ ਅੱਗੇ ਬਚਨ ਕੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਪੈ ਚੀਤਾ। ਇਸ ਨੂੰ ਬੇਨਤੀ ਨੂੰ ਦੁਬਾਰਾ, ਫਿਰ ਮੇਰੀ ਬੇਨਤੀ ਹੈ, ਗੁਰਦੇਵ ਦਾ ਸ਼ਬਦ ਹੈ। ਮਹਾਰਾਜ ਕਹਿੰਦੇ 3 ਗੱਲਾਂ ਹੋ ਗਈਆਂ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ, ਅੰਦਰ ਦੀ ਮੈਲ ਖਤਮ ਹੋਈ, ਖੋਈ ਦਾ ਅਰਥ ਮੁੱਕ ਗਈ, ਕੋਟ ਅੱਗ ਹਰੇ, ਕਰੋੜਾਂ ਕੀਤੇ ਹੋਏ ਜਿਹੜੇ ਗੁਨਾਹ ਸਨ, ਅੱਤ ਦੇ ਬੱਜਰ ਪਾਪ ਹਰੇ ਦਾ ਅਰਥ ਉਹ ਵੀ ਖਤਮ ਹੋ ਗਏ। ਮੈਲ ਖੋਈ ਕੋਟ ਅੱਗ ਹਰੇ, ਹੁਣ ਕੀ ਹੋ ਗਿਆ, ਨਿਰਮਲ ਭੈ ਚੀਤਾ, ਅੰਦਰ ਵਾਲਾ ਬਿਲਕੁਲ ਨਿਰਮਲ ਹੋ ਗਿਆ। ਸਾਧ ਸੰਗਤ ਜੀ, ਬਾਹਰ ਦੀ ਮੈਲ ਧੋਣੀ ਬੜੀ ਸੌਖੀ ਜੇ, ਬਹੁਤ ਸੌਖਾ ਹੈ, ਬਾਹਰ ਦੀ ਮੈਲ ਕੋਈ ਜ਼ਿਆਦਾ ਮੁਸ਼ਕਲ ਨਹੀਂ। ਜਿੰਨਾ ਮਰਜ਼ੀ ਦਾਗ ਲੱਗ ਜਾਏ ਉਹ ਛੇਤੀ ਧੋਪੀ ਕਿਸੇ ਨਾ ਕਿਸੇ ਤਰੀਕੇ ਨਾਲ ਧੁੱਪ ਜਾਂਦਾ ਹੈ। ਅੰਦਰ ਦੀ ਮੈਲ ਤਾਂ ਮਨ ਪਤਾ ਨਹੀਂ ਕਈ ਜਨਮਾਂ ਦੀ ਕੈਰੀ ਕਰੀ ਬੈਠਾ, ਇਹ 1 ਜਨਮ ਦੀ ਥੋੜ੍ਹਾ, ਇਹਦੀ ਜਿੰਨੀਆਂ ਜੂਨਾਂ ਦੀ ਧੂੜ ਜੰਮੀ ਉਹ ਹਰਕਤਾਂ ਕਰਦਾ ਇਨਸਾਨੀ ਜਾਮੇ ਵਿੱਚ। ਸਤਿਗੁਰਾਂ ਜਿਹੜਾ ਸ਼ਬਦ ਵਰਤਿਆ, ਕਰਤੂਤ ਪਸ਼ੂ ਕੀ ਮਾਨਸ ਜਾਤ, ਜਦੋਂ ਲਾਲਚ ਦੀ ਗੱਲ ਚੱਲਦੀ ਹੈ, ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਜ਼ਿਆਦਾ ਉਦਾਹਰਨ ਕੁੱਤੇ ਦੀ ਦੇਣਗੇ, ਲਵ ਕੁੱਤਾ। ਜਾਂ ਇੱਕ ਬਚਨ ਪੜ੍ਹਨੇ ਆਪਾਂ, ਸੁੱਖ ਹੈ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ ਦੁਆਰ ਹੈ ਦੁਆਰ, ਸਵਾਨ ਜੋ ਡੋਲਤ। ਜਦੋਂ ਬੰਦਾ ਗੁੱਸੇ 'ਚ ਹੁੰਦਾ ਉਹ ਪਿਛਲਾ ਜਨਮ ਨਿਕਲਦੇ ਨੇ। ਨ੍ਰਿਤਿੰਗ ਕ੍ਰੋਧ ਜਥਾ ਮਰਕਟ ਹੈ, ਗੁੱਸੇ 'ਚ ਆਇਆ ਬੰਦਾ ਇਸ ਤਰ੍ਹਾਂ ਆਪਾਂ ਖੋ ਦਿੰਦਾ ਜਿਵੇਂ ਬਾਂਦਰ ਨੱਚਦਾ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਨੱਚਦਾ ਹੈ, ਇੱਥੋਂ ਤੱਕ ਕਿ ਅੰਦਰ ਦੀਆਂ ਬਿਰਤੀਆਂ ਨੂੰ ਪਿਛਲੀਆਂ ਜੋਨਾਂ ਨਾਲ ਤੁਲਨਾ ਦਿੱਤੀ, ਏਕ ਸਵਾਨ ਦੋਏ ਸਵਾਨੀ ਨਾਲ, ਹਾਲਾਂ ਦੇ ਅੰਤਰੀਵ ਅਰਥ ਲਾਲਚ ਆਸਾ ਔਰ ਤ੍ਰਿਸ਼ਨਾ ਹੈ, ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੈ ਸਦਾ ਬਿਆਲ। ਮੇਰੀ ਅਰਜ਼ ਹੈ, ਅੰਦਰ ਦੀ ਮੈਲ ਸੰਗਤ ਤੋਂ ਬਿਨਾਂ ਕੋਈ ਨਹੀਂ ਧੋ ਸਕਦਾ ਜੀ। ਹੁਣ ਜਦੋਂ ਪਾਠ ਕਰ ਰਹੇ ਮਹਾਰਾਜ ਜੀ ਦਾ ਜੀ, ਕਈ ਤਰੀਕੇ ਦੱਸੇ ਆ ਵੈਸੇ, ਇੱਕ ਤਾਂ ਬੜੇ ਸੌਖੇ, 4 ਮੈਂ 4-5 ਪਾਠ ਕਰਦਿਆਂ ਮਿਲੇ ਜੀ, ਉਂਝ ਇਹ ਨਹੀਂ ਕਿ 4-5 ਨੇ, ਬਹੁਤ ਨੇ ਗੁਰੂ ਗ੍ਰੰਥ ਸਾਹਿਬ 'ਚ ਬਖਸ਼ਾਂ। ਇੱਕ ਤਾਂ ਆਹ ਜੀ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੁੱਟ ਅੱਗ ਹਰੇ, ਅੰਦਰ ਦੀ ਮੈਲ ਧੁੱਪ ਜਾਏਗੀ ਸਾਧ ਸੰਗਤ 'ਚ। ਦੂਸਰਾ ਤਰੀਕਾ ਹੈ, ਕੀਰਤਨ ਸੁਣੀਏ ਤਾਂ ਵੀ ਮੈਲ ਚਲੀ ਜਾਂਦੀ, ਕੀਰਤਨ ਕੀਤਿਆਂ ਵੀ ਗੁਣ ਗਾਵਤ ਤੇਰੀ ਪੁੱਤਰ ਸਮੈਲ। ਤੀਸਰਾ ਤਰੀਕਾ ਹੈ ਕਿ ਗੁਰਬਾਣੀ ਸੁਣਿਆ, ਗੁਰਬਾਣੀ ਸੁਣ ਮੈਲ ਗਵਾਏ। ਹਾਂ, ਸੰਗਤ, ਕੀਰਤਨ, ਗੁਰਬਾਣੀ। ਚੌਥਾ ਤਰੀਕਾ ਇੱਕ ਹੋਰ ਹੈ ਜੀ, ਕਿ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਇਹ ਸਾਰੇ ਤਰੀਕੇ ਮਹਾਰਾਜ ਨੇ ਬਾਣੀ 'ਚ ਦੱਸੇ। ਧੰਨ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਜੀ ਕਿ ਮਹਿਮਾ ਸਾਧੂ ਸੰਗ ਕੀ ਸੁਣੋ ਹੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭੈ ਚੀਤਾ। ਰਹਾਓ ਦੇ ਬਚਨ, ਸ਼ਬਦ ਸ਼ੁਰੂ ਹੁੰਦਾ ਪਿੰਗੁਲ ਪਰਬਤ ਪਾਰ ਪਰੈ ਖਲ ਚਤੁਰ ਬਕੀਤਾ ਅੰਦੁਲਹੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ। ਇਹ ਪਹਿਲੀਆਂ 2 ਤੁਕਾਂ ਨੇ ਸ਼ਬਦ ਦੀਆਂ ਜੀ। ਪਿੰਗੁਲ, ਪਿੰਗੁਲ ਦਾ ਲਫ਼ਜ਼ੀ ਅਰਥ ਆਪਾਂ ਜਾਣਦੇ ਹਾਂ ਜੀ, ਜਿਹੜਾ ਬੰਦਾ ਲੱਤਾਂ ਦੇ ਤੌਰ 'ਤੇ ਚੱਲ ਨਾ ਸਕੇ, ਪਿੰਗਲਾ ਆਪਾਂ ਕਹਿੰਦੇ ਹਾਂ ਨਾ। ਸਤਿਗੁਰਾਂ ਨੇ ਸ਼ਬਦ ਵਰਤਿਆ ਪਿੰਗੁਲ, ਜਿਹੜਾ ਬੰਦਾ ਪਿੰਗਲਾ ਹੈ। ਹੁਣ ਉਦਾਹਰਨਾਂ ਬਾਹਰ ਮੁਖੀ ਨੇ, ਪਰ ਅਰਥ ਇਹਦੇ ਅੰਤਰੀ ਬਹੁਤ ਡੂੰਘੇ ਨੇ। ਬਾਹਰ ਵੀ ਹੈ ਪਿੰਗਲਾ, ਰੱਬ ਮਿਹਰ ਕਰੇ ਬੜੇ ਪਿੰਗਲੇ ਠੀਕ ਹੋਏ। ਹੁਣ ਇੱਥੇ ਫਿਰ ਸੁਣਿਓ, ਪਿੰਗਲ ਪਰਬਤ ਪਾਰ ਪਰੇ ਗੁਰੂ ਬਖਸ਼ਿਸ਼ ਕਰੇ ਤੇ ਪਿੰਗਲਾ ਬੰਦਾ ਪਹਾੜ ਨੂੰ ਪਾਰ ਕਰ ਜਾਂਦਾ। ਇਹ ਗੱਲ ਹੋਰ, ਗੁਰੂ ਬਾਣੀ ਲੱਤਾਂ ਵਾਲੇ ਨੂੰ ਪਿੰਗਲਾ ਵੀ ਕਰ ਦਿੰਦੀ ਹੈ ਤੇ ਪਿੰਗਲੇ ਨੂੰ ਲੱਤਾਂ ਵੀ ਲਾ ਦਿੰਦੀ ਹੈ। ਹੁਣ ਇੱਥੇ ਵੇ ਸ਼ਬਦ ਕਿ ਪਿੰਗਲ ਪਰਬਤ ਪਾਰ ਪਰੇ, ਪਿੰਗਲੇ ਨੂੰ ਲੱਤਾਂ ਚ ਤਾਕਤ ਦੇ ਦਿੱਤੀ, ਪਾਰ ਕਰ ਗਿਆ। ਤੇ ਦੂਜੇ ਪਾਸੇ ਗੁਰਬਾਣੀ ਚ ਇੱਕ ਸ਼ਬਦ ਆਉਂਦਾ ਹੈ ਕਿ ਪਾਵੋ ਤੇ ਪਿੰਗਲ ਭਇਆ ਮਾਰਿਆ ਸਤਿਗੁਰਬਾਣ। ਦੇਖੋ ਉਦਾਹਰਨ ਕੈਸੀ ਹੈ, ਇੱਕ ਪਾਸੇ ਗੁਰੂ ਮਿਹਰ ਕਰਦਾ ਤੇ ਪਿੰਗਲਾ ਪਹਾੜ ਤੇ ਚੜ ਰਿਹਾ, ਦੂਜੇ ਪਾਸੇ ਗੁਰਦੇਵ ਚੱਲਣ ਵਾਲੇ ਨੂੰ ਪਿੰਗਲਾ ਬੁਲਾ ਰਹੇ ਨੇ। ਪਰ ਇਹਦੇ ਦੋਨਾਂ ਦੇ ਅੰਤਰੀਵ ਅਰਥ ਨੇ। ਇਹਦਾ ਪਹਿਲਾ ਅਰਥ ਇਹ ਹੈ ਕਿ ਪਿੰਗਲ ਪਰਬਤ ਪਾਰ ਭਰੇ, ਜਿਹੜਾ ਮਨ ਬਿਲਕੁਲ ਪਿੰਗਲਾ ਹੈ, ਨਾ ਸਿਮਰਨ ਨਾ ਬਾਣੀ ਨਾ ਨਾਮ, ਹਰ ਮੁਸੀਬਤ ਹਰ ਦੁੱਖ ਨੂੰ ਦੇਖ ਕੇ ਢਹਿ ਢੇਰੀ ਹੋ ਰਿਹਾ। ਤੇ ਮਹਾਰਾਜ ਕਹਿੰਦੇ ਨੇ ਜਿਹੜਾ ਮਨ ਪਰਮਾਰਥ ਦੇ ਰਸਤੇ ਤੇ ਨਹੀਂ ਚੱਲਦਾ ਪਿੰਗਲਾ ਹੈ, ਉਸ ਪਿੰਗਲੇ ਮਨ ਨੂੰ ਗੁਰੂ ਕੀ ਸੰਗਤ ਕਿਰਪਾ ਕਰੇ ਤੇ ਵਕਾਰਾਂ ਵਰਗੇ ਪਹਾੜ, ਪਹਾੜਾਂ ਵਰਗੇ ਵਕਾਰ ਜਿਹੜੇ ਅੱਧੇ ਉੱਚੇ ਨੇ, ਜੇ ਗੁਰੂ ਮਿਹਰ ਕਰੇ ਤੇ ਪਿੰਗਲਾ ਉਹ ਵੱਡੀ ਤੋਂ ਵੱਡੀ ਵਕਾਰਾਂ ਦੀ ਪਹਾੜੀ ਨੂੰ ਵੀ ਟੱਪ ਜਾਂਦਾ ਹੈ। ਪਰ ਉੱਥੇ ਜਿਹੜਾ ਸ਼ਬਦ ਹੈ ਨਾ ਕਿ ਪਾਵੋ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ, ਉਹਦਾ ਅਰਥ ਹੈ ਜਿਹੜਾ ਮਨ ਫੁਰਨਿਆਂ ਕਰਕੇ ਵਕਾਰਾਂ ਵੱਲ ਭਜਦਾ ਹੈ ਨਾ, ਗੁਰੂ ਜੀ ਨੇ ਇਹੋ ਜਿਹਾ ਤੀਰ ਮਾਰਿਆ, ਭੱਜਣ ਵਾਲੇ ਮਨ ਦੀਆਂ ਲੱਤਾਂ ਭੰਨ ਦਿੱਤੀਆਂ, ਪਿੰਗਲਾ ਬਣਾ ਕੇ ਸੰਗਤ ਵੀ ਟਿਕਾ ਦਿੱਤਾ। ਦੇਖੋ ਸ਼ਬਦ ਦੋਨਾਂ ਭਾਵਾਂ ਦਾ ਅਰਥ ਵੱਖਰਾ ਵੱਖਰਾ ਹੈ। ਸਤਿਗੁਰੂ ਕਹਿ ਰਹੇ ਨੇ ਪਿੰਗਲ ਪਰਬਤ ਪਾਰ ਪਰੇ, ਪਿੰਗਲਾ ਇਨਸਾਨ ਜਿਹੜਾ ਢਹਿੰਦੀ ਕਲਾ ਚ ਰਹਿੰਦਾ ਹੈ ਉਹ ਪਹਾੜ ਨੂੰ ਪਾਰ ਕਰ ਜਾਂਦਾ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਖਲ ਦਾ ਅਰਥ ਹੈ ਮੂਰਖ, ਚਤੁਰ ਦਾ ਅਰਥ ਹੈ ਸਿਆਣਾ। ਹਾਲਾਂਕਿ ਇਹਦੇ ਥੋੜੇ ਅਰਥਾਂ ਇਹ ਵੀ ਕੀਤੇ, ਚਤੁਰ ਦਾ ਅਰਥ ਚਾਰ ਵੀ ਕੀਤਾ, ਜਿਹਨੂੰ ਇੱਥੇ ਸੁਣਿਓ ਚਤੁਰ ਦਾ ਅਰਥ ਹੈ ਸਿਆਣਾ, ਬਕੀਤਾ ਦਾ ਅਰਥ ਹੈ ਵਿਖਿਆਣ ਕਰਤਾ, ਵਿਖਿਆਣ ਕਰਨ ਵਾਲਾ। ਸੰਗਤ ਵਿੱਚ ਇਹ ਤਾਕਤ ਹੈ ਕਿ ਪਿੰਗਲਾ ਪਹਾੜ ਤੇ ਚੜ ਗਿਆ ਤੇ ਜਿਹੜਾ ਅੱਤ ਦਾ ਮੂਰਖ ਉਜੱਡ ਜਿਹਨੂੰ ਬੋਲਣ ਦੀ ਅਕਲ ਵੀ ਨਹੀਂ, ਜੇ ਸਤ ਸੰਗਤ ਕਿਰਪਾ ਕਰੇ ਤੇ ਮੂਰਖ ਬੰਦਾ ਚੰਗਾ ਵਿਖਿਆਣ ਕਰਤਾ ਬਣ ਜਾਂਦਾ। ਖਲ ਚਤੁਰ ਬਕੀਤਾ ਅੰਧੁਲੇ ਤ੍ਰੈ ਭਵਨ ਸੋਝਿਆ, ਅੰਧੇ ਬੰਦੇ ਨੂੰ ਜਿਹਨੂੰ ਦਿਸ ਨਹੀਂ ਰਿਹਾ ਉਹਨੂੰ ਤਿੰਨਾਂ ਭਵਨਾਂ ਦੀ ਸੋਝੀ ਆ ਗਈ। ਫਿਰ ਅਰਜ ਹੈ ਕਿ ਅੱਖਾਂ ਦੇ ਤੌਰ ਤੇ ਬੰਦਾ ਅੰਨਾ ਹੋ ਜਾਏ ਫਿਰ ਵੀ ਰੱਬ ਮਿਲ ਸਕਦਾ, ਜਿਹਦਾ ਅੱਖਾਂ ਹੁੰਦਿਆਂ ਅੰਨਾ ਹੋ ਜਾਏ ਨਾ ਉਸ ਬੰਦੇ ਲਈ ਮੁਸ਼ਕਲ ਹੈ ਜੀ। ਹੁਣ ਕਈ ਮੈਂ ਪਿਛਲੇ ਦਿਨ ਕਿਹਾ ਸੂਰਮੇ ਸਿੰਘ ਨੇ ਜੀ ਕੀਰਤਨ ਕਰਦੇ ਨੇ, ਕੱਲ ਵੀ ਅਸੀਂ ਗੱਲ ਕਰ ਰਹੇ ਸੀ ਭਾਈ ਲਖਵਿੰਦਰ ਸਿੰਘ ਹੁਣਾਂ ਦੀ, ਹੈ ਨਾ, ਭਾਈ ਗੁਰਮੇਜ ਸਿੰਘ ਜਿਹਦਾ ਮੈਂ ਅਕਸਰ ਜ਼ਿਕਰ ਕਰਨਾ ਕਿ ਅਜੇ ਉਹ ਹਯਾਤੀ ਵਿੱਚ ਨੇ, ਭਾਈ ਸਾਹਿਬ ਨੂੰ ਪਤਾ ਉਹ ਕੀਰਤਨ ਕਰਦੇ ਰਹੇ। ਆਪ ਤਾਂ 8 ਸਾਲ ਦੀ ਉਮਰ 'ਚ ਅੱਖਾਂ ਚਲੀਆਂ ਗਈਆਂ ਹੈ, ਅਤੇ ਜਿਨ੍ਹਾਂ ਨੂੰ ਨਹੀਂ ਦਿਸਦਾ ਉਹਨਾਂ ਵਾਸਤੇ 18 ਹਿੱਸਿਆਂ 'ਚ ਪੂਰਾ ਗੁਰੂ ਗ੍ਰੰਥ ਸਾਹਿਬ ਬਰੇਲ ਲਿਪੀ ਵਿੱਚ ਲਿਖ ਦਿੱਤਾ। ਤੁਹਾਡੇ ਕੋਲ ਬੱਚਾ ਰੋਜ਼ ਕੀਰਤਨ ਕਰਦਾ ਰਾਜਨ, ਮੇਰੀ ਬੇਨਤੀ ਫਿਰ ਸੁਣਿਓ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਨਾਂ ਅੱਖਾਂ ਵਾਲਿਆਂ ਨਾਲੋਂ ਮਨਾਖੇ ਚੰਗੇ ਨੇ, ਨਹੀਂ ਅੱਖਾਂ ਰੱਬ ਨੂੰ ਮੁਹੱਬਤ ਕਰਦੇ ਨੇ, ਅੱਖਾਂ ਵਾਲਾ ਤਾਂ ਅੰਦਰ ਗੰਦਗੀ ਸੜਦਾ ਪਿਆ। ਸਤਿਗੁਰਾਂ ਨੇ ਬਾਣੀ 'ਚ ਸ਼ਬਦ ਵਰਤਿਆ, ਅੰਧੇ ਇਹ ਨਾ ਆਖੀਆਂ ਉਹਨਾਂ ਨੂੰ ਮਤ ਅੰਨੇ ਕਹੋ ਜਿਨ੍ਹਾਂ ਦੀ ਅੱਖਾਂ ਦੀ ਜੋਤ ਚਲੀ ਗਈ ਹੈ। ਅੰਨੇ ਤਾਂ ਉਹ ਨੇ ਜਿਹੜੇ ਬਿਟ ਬਿਟ ਵਹਿੰਦੇ ਹੋਏ ਵੀ ਕੇਵਲ ਵਕਾਰ ਹੀ ਅੰਦਰ ਸੜਦੇ ਪਏ। ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਏ, ਅੰਧੇ ਸਹੀ ਨਾਨਕਾ ਖਸਮੋ ਭੁੱਥੇ ਜਾਹੇ, ਅੰਨੇ ਤਾਂ ਉਹਨੇ ਜਿਹੜੇ ਖਸਮ ਤੋਂ ਵਿਛੜ ਗਏ। ਮੇਰੀ ਫਿਰ ਬੇਨਤੀ, ਇੱਥੇ ਜਿਹੜਾ ਅੰਧੁਲ ਹੈ ਤ੍ਰਿਭਵਨ ਸੂਝਿਆ, ਜਿਹੜਾ ਆਤਮਕ ਤੌਰ ਤੇ ਅੰਨਾ ਸੀ ਜੀ, ਜਿਹਨੂੰ ਕੁਝ ਨਹੀਂ ਦਿਸਦਾ, ਪਰ ਯਾਦ ਰੱਖਿਓ ਪਰਮਾਰਥ ਵਿੱਚ ਅੱਖਾਂ ਦਾ ਬਹੁਤ ਵੱਡਾ ਹਿੱਸਾ ਹੈ ਜੀ। ਅੱਖਾਂ ਦੀਦਿਆਂ ਨੂੰ ਅਸੀਂ ਦੀਦਾਰ ਦੀ ਗੱਲ ਕਰਨੇ ਹਾਂ, ਪਰ ਜਿਹਨੂੰ ਕੁਛ ਵੀ ਨਹੀਂ ਦਿਸਦਾ ਜਦੋਂ ਉਹ ਸਿਮਰਨ ਕਰਨ ਲੱਗ ਪਵੇ ਨਾ ਜੀ, ਨਾ ਦਿਸਣ ਵਾਲੇ ਨੂੰ ਵੀ ਆਤਮਕ ਚਕਸ਼ਵਾਂ ਨਾਲ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ, ਸੁਰਗ ਮੱਛ ਪਿਆਲੇ ਤਿੰਨਾਂ ਕਾਲਾਂ ਦਾ ਉਹ ਜਾਣਕਾਰ ਹੋ ਜਾਂਦਾ। ਮਹਾਰਾਜ ਕਹਿੰਦੇ ਨੇ ਇਹ ਸਾਧ ਸੰਗਤ ਦੀ ਉਪਮਾ ਹੈ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਧੁਲੇ ਤ੍ਰਿਭਵਨ ਸੂਝਿਆ। ਪਰ ਕਿਵੇਂ? ਗੁਰ ਭੇਟ ਪੁਨੀਤਾ, ਗੁਰੂ ਜੀ ਨਾਲ ਜੋ ਭੇਟ ਹੋਈ ਅੰਦਰ ਪਵਿੱਤਰ ਹੋ ਗਿਆ। ਇਹ ਪਹਿਲੀ ਦੋ ਤੁਕਾਂ ਸਨ ਜੀ। ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰਭ ਕੀਤਾ, ਅੰਧਲੇ ਤ੍ਰਿਭਵਨ ਸੁਜਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਨ ਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਅੱਗੇ ਹੈ ਮਹਾਰਾਜ ਕਹਿੰਦੇ ਨੇ ਕਿ ਪਰਮਾਤਮਾ ਨੇ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਮੈਨੂੰ ਪਤਾ ਤੁਹਾਨੂੰ ਅਰਥ ਪਤਾ ਨੇ, ਪਰ ਇੱਕ ਮੈਂ ਅਰਥ ਥੋੜ੍ਹੇ ਜਿਹਾ ਹਟ ਕੇ ਕਰਨੇ ਚਾਹੁੰਦਾ, ਅੱਜ ਨਸ਼ ਕਰਕੇ ਸ਼ਬਦ ਲਿਆ ਹੈ। ਹੁਣ ਪਹਿਲਾਂ ਸਾਧੂ ਸੰਗਤ ਜਿਹੜੀ ਰਹਾਓ ਦੀ ਤੋਕ ਵਿੱਚ ਭਗਤੀ ਦਾ ਜ਼ਿਕਰ ਨਹੀਂ, ਉੱਥੇ ਸਿਰਫ ਸੰਗਤ ਦਾ ਜ਼ਿਕਰ ਹੈ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਪੈ ਚੀਤਾ। ਹੁਣ ਪਹਿਲੇ ਸ਼ਬਦ 'ਚ ਕਿਹਾ ਵੀ ਗੁਰੂ ਦੀ ਭੇਟ ਨਾਲ, ਫਿਰ ਸੁਣਿਓ, ਰਹਾਉ ਦੀ ਤੁਕ ਹੈ ਮਹਿਮਾ ਸਾਧੂ ਸੰਗ ਕੀ, ਪਹਿਲੀ ਤੁਕ ਹੈ ਗੁਰ ਭੇਟ ਪੁਨੀਤਾ। ਹੁਣ ਅਗਲੀ ਤੁਕ ਜਿਹੜੀ ਹੈ ਉਹ ਹੈ ਕਿ ਗੁਰੂ ਸਾਹਿਬ ਜੀ ਬਚਨ ਕਰ ਰਹੇ ਆ ਕਿ ਐਸੀ ਭਗਤ ਗੋਬਿੰਦ ਕੀ, ਜਿਹੜਾ ਗੁਰੂ ਨੂੰ ਮਿਲੇਗਾ ਭਗਤੀ ਕਰੇਗਾ। ਗੁਰੂ ਤੋਂ ਬਿਨਾਂ ਮੈਂ ਆਪ ਨੂੰ ਫਿਰ ਬੇਨਤੀ ਕਰਦੇ ਹਾਂ, ਗੁਰਬਾਣੀ ਨੂੰ ਅਸੀਂ ਯਕੀਨ, ਅਸੀਂ ਸਟੇਜ 'ਤੇ ਬੋਲ ਰਹੇ, ਸਭ ਕੁਝ ਜਾਣਦੇ ਹਾਂ, ਤੁਸੀਂ ਜੋ ਮਰਜ਼ੀ, ਵੈਸੇ ਜਿੱਥੇ ਜਾਣਾ ਸੰਗਤ ਸ਼ਬਦ ਵਰਤਦੇ ਨੇ ਮਹਾਨ, ਮੈਂ ਤੁਹਾਨੂੰ ਮਹਾਰਾਜ ਦੀ ਹਜ਼ੂਰੀ 'ਚ ਕਹਿਣਾ, ਇਹਨੂੰ ਵਿਖਾਵੇ ਦੀ ਨਿਮਰਤਾ ਨਾ ਕਿਹਾ ਜੇ, ਇਹ ਜਿਹੜੇ ਸਤਿਗੁਰੂ ਨੇ ਨਾ, ਜਿੰਨੇ ਇਹਦੇ 'ਚ ਸ਼ਬਦ ਨੇ, ਇੰਨੇ ਜਨਮ ਵੀ ਲੈ ਲਓ ਤਾਂ ਵੀ ਮੁਕੰਮਲ ਵਿਆਖਿਆ ਨਹੀਂ ਹੋ ਸਕਦੀ। ਹੁਣ ਆਪਾਂ ਕਹਾਂਗੇ ਜੀ ਨਹੀਂ, ਅੱਖਰ ਸਾਡੇ ਕੋਲ ਹੈਗੇ ਨੇ, ਕੋਈ ਉਹ ਅੱਖਰਾਂ ਨਾਲ ਅਰਥ ਕਰਨੇ ਅਤੇ ਜੀਵਨ 'ਚ ਅਰਥ ਢਲ ਜਾਣੇ, ਜ਼ਮੀਨ ਅਸਮਾਨ ਦਾ ਫਰਕ ਹੈ, ਬੜਾ ਫਰਕ ਹੈ ਨਾ। ਹੁਣ ਆ ਪੰਜ ਖੰਡ ਨੇ ਜੀ, ਜ਼ਿਆਦਾ ਜੋ ਇਹ ਬਾਣੀ ਸੀ ਰੋਜ਼ ਪੜ੍ਹਨੇ, ਆਪ ਸਭ ਨੂੰ ਪਤਾ ਪੰਜਾਂ ਖੰਡਾਂ ਵਿੱਚ ਜਿਹੜੀ ਅਵਸਥਾ ਦਿੱਤੀ ਮੈਂ ਅਰਥ ਕਰ ਦਿਆਂਗਾ। ਮਹਾਰਾਜ ਜੀ ਦੀ ਹੁਣ ਧਰਮ ਖੰਡ ਹੈ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵੀ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵੀ ਜੀ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ। ਹੁਣ ਆਹ ਥੁੱਕ ਅਨੁਭਵੀ ਅਰਥ ਹੈ, ਗੱਲ ਚੱਲ ਰਹੀ ਧਰਮ ਖੰਡ ਦੀ, ਅਤੇ ਇਹਦੇ ਵਿੱਚ ਹੀ ਸੱਚਖੰਡ ਦਾ ਜ਼ਿਕਰ ਹੋ ਗਿਆ। ਮਹਾਰਾਜ ਕਹਿ ਰਹੇ ਸੱਚਾ ਆਪ, ਸੱਚਾ ਦਰਬਾਰ, ਤਿੱਥ ਸੋਹਨ ਪੰਚ ਪ੍ਰਵਾਨ, ਇਹ ਅਨੁਭਵੀ ਅਰਥ ਨੇ, ਇਹ ਗੁਰਦੇਵ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਾਣਨ। ਤਿੱਥ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਉੱਥੇ ਚੰਗੇ ਗੁਰਮੁਖ ਜਨ ਜਿਹੜੇ ਨੇ ਪ੍ਰਵਾਨ ਹੁੰਦੇ ਨੇ, ਸੁੰਦਰ ਅਤੇ ਸ਼ੋਭਦੇ ਨੇ। ਤਿੱਥ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਦੋ ਸ਼ਬਦ, ਨਦਰੀ ਕਰਮ ਇਹਦਾ ਅਰਥ ਹੋ ਗਿਆ ਬਖਸ਼ ਭਰੀ ਨਜ਼ਰ, ਤੇ ਨਿਸ਼ਾਨ ਦਾ ਅਰਥ ਆਪਾਂ ਸਾਰੇ ਜਾਣਦੇ ਹਾਂ, ਚਿੰਨ੍ਹ, ਨਿਸ਼ਾਨ, ਠੱਪਾ ਲਾ ਦੇਣਾ। ਕਹਿੰਦੇ ਨੇ ਧਰਮ ਖੰਡ ਵਿੱਚ ਜਿਹੜਾ ਧਰਮ ਕਮਾਉਂਦਾ ਹੈ, ਉਹਦੇ ਮਸਤਕ 'ਤੇ ਜਦੋਂ ਪਰਮਾਤਮਾ ਬਖਸ਼ ਦਾ ਠੱਪਾ ਲਾ ਦਿੰਦਾ, ਜਿਹਦੇ ਮਸਤਕ 'ਤੇ ਨਿਸ਼ਾਨ ਪੈ ਜਾਏ ਪਿਆਰਿਓ, ਉਹ ਰੱਬ ਦੀ ਦਰਗਾਹ ਦੇ ਵਿੱਚ ਸ਼ੋਭਦਾ ਪਿਆ ਹੈ। ਅਨੁਭਵੀ ਅਰਥ, ਜਿੱਥੇ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੇ ਨਿਸ਼ਾਨ। ਅਗਲਾ ਬਚਨ, ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾ। ਸੁਣ ਥੋੜ੍ਹਾ ਜਿਹਾ ਮਤਲਬ ਆਪਾਂ ਕਰ ਲਾਂਗੇ। ਮੈਂ ਕੱਲ੍ਹ ਵੀ ਕਿਹਾ ਕਿ ਖੰਡਾਂ ਦੀ ਵਿਆਖਿਆ ਠੀਕ ਅਸੀਂ ਕਥਾ ਵਾਲੇ ਕਰ ਦਿਆਂਗੇ, ਮਨ ਦੀਆਂ ਅਵਸਥਾਵਾਂ ਕਰ ਦਿਆਂਗੇ, ਪਰ ਇਸ ਅਨੁਭਵ ਨੂੰ ਅੱਗੇ ਮਹਾਰਾਜ ਕਹਿੰਦੇ ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਕੜੀਆਂ, ਰੂਪ ਰੰਗ ਕੇ ਵੇਸ਼, ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵਕ, ਕੇਤੇ ਅੱਗੇ ਨਾਨਕ ਅੰਤ ਨੰਤ, ਇਹ ਅਨੁਭਵੀ ਅਰਥ ਨਹੀਂ। ਹੁਣ ਮੈਂ ਟੀਕਾ ਪਕੜ ਕੇ ਅਰਥ ਕਰ ਦਿਆਂਗਾ ਕਿ ਬਹੁਤ ਤਰ੍ਹਾਂ ਦੀ ਪਵਨ ਹੈ, ਬਹੁਤ ਤਰ੍ਹਾਂ ਦੀ ਅੱਗ ਹੈ, ਕਿੰਨੇ ਕ੍ਰਿਸ਼ਨ ਹੋਏ, ਕਿੰਨੇ ਬੁੱਧ ਹੋਏ, ਕਿੰਨੇ ਧੂਹ ਹੋਏ, ਕਿੰਨੀਆਂ ਧਰਤੀਆਂ ਨੇ, ਕਿੰਨੇ ਸੂਰਜ ਨੇ, ਕਿੰਨੇ ਚੰਦਰਮਾ ਨੇ, ਕਿੰਨੀਆਂ ਖਾਣੀਆਂ ਨੇ, ਕਿੰਨੇ ਸਰੋਤੇ ਨੇ। ਪਰ ਗੁਰਮੁਖੋ ਐਸ ਤੁਕ 'ਤੇ ਜਦੋਂ ਪਹੁੰਚਾਂਗੇ ਕਿ ਮਹਾਰਾਜ ਕਹਿੰਦੇ ਨੇ ਨਹੀਂ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਿੰਦ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚ, ਉਹ ਕਿਆ ਗਿਆਨ ਪ੍ਰਚੰਡ ਕਿਹੜਾ ਜੀ? ਕੀ ਸਿਰਫ ਉਹ ਗਿਆਨ ਗੱਲਾਂ ਦਾ ਜੀ? ਸਿਰਫ ਅਸੀਂ ਜਿਵੇਂ ਪੜ੍ਹ ਲਿਆ ਜੀ, ਪੜ੍ਹ ਕੇ ਸੁਣਾਤਾ, ਉਹ ਗਿਆਨ ਨਹੀਂ ਪਿਆਰਿਓ। ਮੈਨੂੰ ਇੰਝ ਲੱਗਦਾ ਉਹ ਗਿਆਨ ਹੈ ਜਿਹਨੂੰ ਭਗਤ ਸਾਹਿਬ ਇਸ ਅਵਸਥਾ 'ਚ ਆ ਕਹਿੰਦੇ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਅਗਲੀਆਂ ਤਿੱਥ ਹੈ ਨਾਦ ਵਿਨੋਦ, ਇਹਦੇ ਅਰਥ ਕੀ ਨੇ ਜੀ? ਭਾਸ਼ਾ ਅਰਥ ਲੱਭ ਲੈ ਗਈ, ਨਾਦ ਜੀ, ਆ ਵਿਨੋਦ ਜੀ, ਖੁਸ਼ੀ ਜੀ, ਕੋੜ ਜੀ, ਨਹੀਂ ਪਿਆਰਿਓ, ਮੈਂ ਫਿਰ ਢੈਂਦੀ ਕਲਾ ਜੀ ਲਿਜਾ ਰਿਹਾ, ਮੈਂ ਤੈਨੂੰ ਫਿਰ ਅਰਜ਼ ਕਰ ਰਿਹਾ, ਕਥਾ ਉਹ ਅਰਥ ਨਹੀਂ ਕਰ ਸਕਦੀ ਜਿਹੜਾ ਸੁਰਤੀ ਵਾਲਾ ਕਮਾਈ ਨਾਲ ਆਪਣੇ ਅਨੁਭਵੀ ਅਰਥ ਜਾਣ ਸਕਦਾ। ਉਹ ਜਾਣੇ ਜਾ ਸਕਦੇ ਆ, ਕਥੇ ਥੋੜ੍ਹਾ ਜਾ ਸਕਦੇ। ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ, ਇਹ ਸ਼ਬਦ ਹੈ, ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਕੋਈ ਕਹਿ ਰਿਹਾ ਪਰਮਾਤਮਾ ਬਿਲਕੁਲ ਨੇੜੇ, ਐਵੇਂ ਛੱਡੋ ਇਹਦੀ ਕਿਹੜੀ ਗੱਲ। ਇੱਧਰੋਂ ਪਟਨਾ ਸਾਡੇ ਬੰਦੇ ਕਹਿੰਦੇ ਬਾਹਰ ਖਲੋਤੇ, ਕਹਿਣਗੇ ਬਾਹਰ ਕੋਈ ਦਮ ਵਿੱਚ ਰਸਤੇ 'ਚ ਖਲੋਤੇ, ਭਾਈ ਕੋਈ ਵੱਡੀ ਗੱਲ ਹੈ, ਰੱਬ ਦਾ ਕੀ ਪਾਣਾ ਹੈ, ਬੁੱਲੇ ਦੀ ਗੱਲ, ਇੱਧਰੋਂ ਪਟਨਾ ਅਤੇ ਇੱਧਰੋਂ ਲਾਣਾ, ਪਹਿਲੀ ਗੱਲ ਤਾਂ ਪੱਟੇ ਹੀ ਨਹੀਂ ਜਾਂਦਾ, ਲੱਗਣਾ ਤਾਂ ਦੂਰ ਦੀ ਗੱਲ। ਹਾਂ ਪਰ ਮੈਂ ਇੱਕ ਜ਼ਰੂਰ ਬੇਨਤੀ ਕਰਾਂਗਾ, ਇਹਨੂੰ ਪੱਟਣ ਦਾ ਯਤਨ ਨਾ ਕਰੀਏ, ਪੱਟਿਆ ਨਹੀਂ ਜਾਣਾ, ਇਹਨੂੰ ਲਾਉਣ ਦਾ ਯਤਨ ਕਰੀਏ, ਆਪਣੇ ਆਪ ਪੱਟਿਆ ਜਾਏਗਾ। ਫਿਰ ਅਰਜ਼ ਹੈ, ਹੁਣ ਆਪਾਂ ਮਨ ਕਹਿੰਦਾ ਨਾ ਵੀ ਆਹ ਫੁਰਨਾ, ਆਹ ਵਾਸ਼ਨਾ, ਇਹ ਤੋਂ ਕਿਵੇਂ ਬਚੀਏ, ਅਤੇ ਜੇ ਉਸ ਪਾਸੇ ਨੂੰ ਬੰਦ ਕਰਕੇ ਇਹ ਸੋਚਣਾ ਸ਼ੁਰੂ ਕਰ ਦਈਏ ਨਾਮ ਨਾਲ ਕਿਵੇਂ ਜੁੜੀਏ, ਜੁੜਾਂਗੇ ਅਤੇ ਆਪਣੇ ਆਪ ਟੁੱਟਾਂਗੇ। ਫਿਰ ਅਰਜ਼ ਹੈ, ਆਪਣੀ ਅਕਲ ਨਾਲ ਨਹੀਂ ਪੱਟਿਆ ਜਾਂਦਾ ਜੀ, ਇਹ ਉਹ ਬਖਸ਼ਿਸ਼ ਕਰੇ ਤਾਂ। ਹੁਣ ਇੱਥੇ ਤਿੱਥ ਹੈ, ਨਾਦ ਵਿਨੋਦ ਕੋਡ ਆਨੰਦ, ਅੱਗੇ ਜੀ ਸਰਮ ਖੰਡ ਕੀ ਬਾਣੀ ਰੂਪ, ਤਿੱਥਾ ਘਾੜਤ ਘੜੀਆਂ ਬਹੁਤ ਅਨੂਪ, ਅੱਗੇ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ। ਹੁਣ ਇਹਦੀ ਕਥਾ ਕਰੇਗਾ ਜੀ, ਕਥਾ ਕਰਕੇ ਪਛਤਾਏਗਾ ਕੋਈ? ਹੁਣ ਮੇਰੀ ਫਿਰ ਅਰਜ਼ ਕਹਿ, ਇੱਕ ਇੱਕ ਤੁੱਕ ਨੂੰ ਗੁਰਦੇਵ ਕਹਿ ਰਹੇ ਨੇ ਅਨੁਭਵ ਹੈ, ਜੇ ਕੋ ਕਹਿ ਪਿੱਛੇ ਪਛਤਾਏ, ਤਿੱਥਾ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ। ਅੱਗੇ ਮਹਾਰਾਜ ਕਹਿੰਦੇ ਨੇ ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਂ ਬਲਸੂਰ, ਤਿਨ ਮੈਂ ਰਾਮ ਰਿਹਾ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੇ ਭਗਤ ਵਸੈ। ਫਿਰ ਅੱਜ ਸੁਣਿਓ ਮੇਰੇ ਨਾਲ, ਤੁਸੀਂ ਪੜ੍ਹ ਰਹੇ ਹੋ, ਤਿੱਥੇ ਦਾ ਅਰਥ ਉਹ ਕਿਹੜੀ ਥਾਂ ਜਿਹੜੀ ਬਾਬਾ ਜੀ ਵੇਖ ਕੇ ਦੱਸ ਰਿਹਾ, ਇੱਥੇ ਥੋੜ੍ਹਾ ਅਰਥ ਹੋ ਜਾਣਗੇ। ਅਸੀਂ ਕਹਿ ਦਿੰਦੇ ਜੀ ਇੱਥੇ ਸਭ ਕੁਝ, ਗੁਰੂ ਸਾਹਿਬ ਕਹਿੰਦੇ ਤਿੱਥੇ ਭਗਤ ਵਸੈ ਕੇ ਲੋਕ ਕਰੈ ਆਨੰਦ, ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ। ਆਹ ਸਤਿਗੁਰੂ ਦਾ ਅਨੁਭਵ ਹੈ ਨਾ, ਤਿੱਥੇ ਭਗਤ ਵਸੈ ਕੇ ਲੋਕ, ਕਿਹੜੀ ਕਿਹੜੀ ਗਿਆਨ ਉੱਥੇ ਜਾਂਦਾ ਜੀ, ਤਿੱਥੇ ਭਗਤ ਵਸੈ ਕੇ ਲੋਕ, ਕਿੰਨੇ ਲੋਕਾਂ ਦੇ ਭਗਤ, ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਖਾਲ। ਅੱਗੇ ਜੀ ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵਾਹਿਗੁਰੂ। ਅਗਲੀ ਤੁਕ ਪੜ੍ਹੋ ਅੱਗੇ ਜੀ, ਵੇਖੈ ਵਿਗਸੈ ਕਰ ਵਿਚਾਰ, ਵਾਹਿਗੁਰੂ। ਫਿਰ ਸੁਣੋ ਬੇਨਤੀ ਹੈ, ਵਾਹਿਗੁਰੂ ਜੀ ਸੰਭਾਲ ਰਹੇ ਨੇ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਖਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ। ਯਾਦ ਰੱਖਿਓ ਸਾਨੂੰ ਘਰ ਸੰਭਾਲਣਾ ਪਏ, ਕਲਪ ਉੱਠਨੇ ਆ, ਕਹਿੰਦੇ ਪਤਾ ਨਹੀਂ ਕਿਹੜੇ ਗੱਲ 'ਚ ਫਾਹੇ ਪੈ ਗਏ, ਬੰਦਾ ਅੱਕ ਜਾਂਦਾ ਹੈ ਨਾ ਜੀ, ਕਿਉਂਕਿ ਵਾਹਿਗੁਰੂ ਜੀ ਨੇ ਇਹੋ ਜਿਹੀ ਖਿੱਚ ਬਣਾਈ ਹੈ ਜੀ, ਉਹਨੇ ਇਹੋ ਜਿਹਾ ਧਾਗੇ ਬੰਨੇ ਆ, ਸਾਰੇ ਕਿਸੇ ਨਾ ਕਿਸੇ ਮੋਹ 'ਚ ਜਕੜਿਆ ਹੋਇਆ। ਕੁਰਬਾਨ ਕੀਤਾ ਤਿਸੈ ਬਿੱਠੋ ਜਿਨ ਮੋਹ ਮੂਠਾ ਲਾਇਆ, ਆਪ ਨਾਥ ਨਥੀ ਨਾਥੀ ਸਭ ਜਾਂ ਕੀ, ਉਹਨੇ ਪੁੱਟ ਕੇ ਬੰਨੀ ਹੋਈ ਸਾਰੀ। ਹੁਣ ਇੱਥੇ ਵੇਖੈ ਉਹ ਸੰਭਾਲ ਕਰ ਰਹੇ ਨੇ, ਤੇ ਕਲਪ ਨਹੀਂ ਰਹੇ, ਉਹ ਅਵਸਥਾ ਕੈਸੀ ਹੈ ਜਦੋਂ ਵਾਹਿਗੁਰੂ ਜੀ ਵੇਖ ਰਹੇ ਨੇ ਭਗਤ ਵਸੈ ਲੋ ਕੇ ਲੋ ਨੂੰ, ਤੇ ਅੱਗੇ ਕਹਿੰਦੇ ਵੇਖੈ ਵਿਗਸੈ, ਖੁਸ਼ ਹੁੰਦਾ ਪਰਮਾਤਮਾ, ਮਯੂਸ ਨਹੀਂ ਹੁੰਦਾ। ਵੇਖੈ ਵਿਗਸੈ ਕਰ ਵਿਚਾਰ, ਸਤਿਗੁਰੂ ਜੀ ਇਹ ਅਸੀਂ ਤਾਂ ਚਲੋ ਕਥਾ ਸੁਣਾ ਦਿਆਂਗੇ ਨਾ ਜੀ, ਉੱਥੇ ਠੰਡੀਆਂ ਹਵਾਵਾਂ ਚੱਲਦੀਆਂ ਨੇ, ਉੱਥੇ ਰੁੱਖਾਂ ਨੂੰ ਸੋਨਾ ਲੱਗਾ। ਹੁਣ ਜਿਵੇਂ ਮੈਂ ਕਿਸੇ ਤਰ ਇਸਲਾਮ ਦੀ ਜਿਹੜੀ ਬਹਿਸ਼ਤ ਦੀ ਗੱਲ ਆਪਾਂ ਕਰੀ ਜਾਂਦੀ ਹੈ ਵੀ ਉੱਥੇ ਆਹ ਕੁਛ ਮਿਲਦਾ, ਸ਼ਹਿਦ ਦੀਆਂ ਨਰੀਆਂ ਨੇ ਆਹ ਕੁਝ, ਜੇ ਅਧਿਆਤਮਕ ਕਮਾ ਕੇ ਵੀ ਇੰਦਰਿਆਵੀ ਸੁੱਖ ਹੀ ਮਿਲਣੇ ਨੇ, ਇਹ ਕਹੋ ਜੀ ਆਹ ਕਮਾਨੇ ਪਿਆ ਮਿਲੇਗਾ, ਤੇ ਜਿਹੜੇ ਇੱਥੇ ਸੁੱਖ ਭੋਗਦੇ ਹੋ ਕਹਿੰਦੇ ਤੁਸੀਂ ਦਈ ਜੋ ਬਾਂਗਾ ਸੀ ਤੇ ਆਰਾਮ ਨਾਲ ਪਹਿਲਾਂ ਕੱਬਾਂ ਕਲੱਬਾਂ ਪੱਬਾਂ 'ਚ ਬੈਠੇ, ਜਿੱਥੇ ਤੁਸੀਂ ਪਹੁੰਚਣਾ ਸੀ ਪਹਿਲਾਂ ਹੀ ਨਹੀਂ। ਇਸੇ ਕਰਕੇ ਗੁਰਬਾਣੀ ਨੇ ਬੜੀ ਬਰੀਕੀ ਨਾਲ ਇੱਥੋਂ ਤੱਕ ਕਿ ਜਿਹਨਾਂ ਚੀਜ਼ਾਂ ਨੂੰ ਸਵਰਗ ਦੀਆਂ ਕਿਹਾ ਗੁਰੂ ਜੀ ਨੇ ਕਿਹਾ ਇੱਥੇ ਨਾਮ 'ਚ ਨੇ, ਪਰ ਜਾਤ ਹਰ ਕੋ ਨਾਮ ਕਾਮ ਧੇਨ, ਹਰ ਹਰ ਗੁਣ ਗਾਵਾਂ। ਫਿਰ ਅਰਜ਼ ਹੈ, ਸਤਿਗੁਰੂ ਜੀ ਹੋਰ ਥੋੜ੍ਹਾ ਜਿਹਾ ਦੱਸੋ। ਇਹ ਪੰਜ ਖੰਡ ਤੁਸੀਂ ਦੱਸੇ ਅਤੇ ਇੱਕ ਇੱਕ ਖੰਡ ਦੂਜੇ ਖੰਡ ਚਲੇ ਜਾਂਦਾ। ਇਹੀ ਕਾਰਨ ਤਿੰਨ ਖੰਡਾਂ ਦੀਆਂ ਪੌੜੀਆਂ ਵੱਖਰੀਆਂ ਨੇ, ਦੋ ਖੰਡ ਸਿਰਫ ਇੱਕ ਪੌੜੀ 'ਚ ਨੇ, ਕਰਮਖੰਡ ਅਤੇ ਸੱਚਖੰਡ ਇੱਕ ਪੌੜੀ। ਸਤਿਗੁਰੂ ਇਸ ਤੋਂ ਅੱਗੇ ਹੁਣ ਅਗਲਾ ਸ਼ਬਦ ਜਿਹੜਾ ਹੈ ਮੈਂ ਕਹਿ ਦਿਆਂਗਾ, ਨਾਨਕ ਕਥਨਾ ਕਰੜਾ ਸਾਰ ਸਾਰ ਦਰਥ ਲੋਇਆ। ਸਤਿਗੁਰੂ ਕਹਿੰਦੇ ਇਸ ਤੋਂ ਅੱਗੇ ਨਹੀਂ ਬੋਲਣਾ, ਇਹਦਾ ਮਤਲਬ ਬੋਲਿਆ ਜਾ ਸਕਦਾ ਸੀ, ਅਨੁਭਵ ਹੈ। ਨਾਨਕ ਕਥਨਾ ਕਰੜਾ ਸਾਰ, ਉਸ ਨੂੰ ਬੋਲਣਾ ਇਸ ਤਰ੍ਹਾਂ ਹੈ ਜਿਵੇਂ ਲੋਹੇ ਨੂੰ ਦੰਦਾਂ ਨਾਲ ਚਬਾਉਣਾ, ਜਿਵੇਂ ਲੋਹਾ ਨਹੀਂ ਚਬਾਇਆ ਜਾਂਦਾ। ਸੱਚ ਵੀ ਉਸ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਥੋੜ੍ਹਾ ਜਿਹਾ ਵਿੱਚੋਂ ਨਿਕਲਿਆ ਵਿਸ਼ੇ ਦੀ, ਮੈਨੂੰ ਬਖਸ਼ ਦਿਆ ਜੀ। ਜਿਹੜਾ ਅਨੁਭਵ ਹੈ, ਹੁਣ ਸੁਣੋ, ਪਹਿਲਾਂ ਸੀ ਗੁਰ ਭੇਟ ਪੁਨੀਤਾ, ਦੂਜਾ ਬਚਨ ਆਇਆ ਮਹਿਮਾ ਸਾਧੂ ਸੰਗ ਕੀ, ਤੀਸਰਾ ਆਇਆ ਐਸੀ ਭਗਤ ਗੋਬਿੰਦ ਕੀ। ਜਦੋਂ ਸੰਗਤ ਮਿਲ ਗਈ, ਸੰਗਤ ਨੇ ਕਿਹਾ ਗੁਰੂ ਤੋਂ ਬਿਨਾਂ ਨਹੀਂ ਚਾਰਾ ਕੋਈ ਚੱਲਣਾ, ਸੰਗਤ ਤੇ ਗੁਰੂ ਨੇੜੇ ਲੈਣ ਦਾ। ਹੁਣ ਜਦੋਂ ਗੁਰੂ ਜੀ ਮਿਲੇ, ਉਹਨਾਂ ਕਿਹਾ ਭਗਤੀ ਕਰ। ਭਗਤੀ ਨੇ ਕੀ ਕੀਤਾ, ਇਹ ਤੇ ਭਗਤ ਦੇ ਤੱਤੇ ਨੂੰ ਸਿਹਾਰੀ ਹੈ ਜੀ ਭਗਤੀ। ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ, ਕੀੜੀ ਨੇ ਹਾਥੀ ਨੂੰ ਜਿੱਤ ਲਿਆ। ਫਿਰ ਹੁਣ ਹੈ ਤਾਂ ਬਿੰਬੀ ਨਾ, ਕੀੜੀ ਨਿਮਰਤਾ ਦਾ ਸੂਚਕ ਹੈ, ਹਾਥੀ ਹੰਕਾਰ ਦਾ ਸੂਚਕ ਹੈ। ਮਹਾਰਾਜ ਕਹਿੰਦੇ ਜਿਹੜਾ ਬੰਦਾ ਅੱਤ ਦਾ ਹੰਕਾਰੀ ਸੀ ਨਾ, ਜਦੋਂ ਇੱਥੇ ਫਿਰ ਯਾਦ ਰੱਖਿਓ, ਡਰ ਦੀ ਨਿਮਰਤਾ ਤੇ ਭਗਤੀ ਦੀ ਨਿਮਰਤਾ ਦੋਨਾਂ 'ਚ ਫਰਕ ਹੈ। ਤਨ ਬਚਾਉਣ ਵਾਸਤੇ ਹੱਥ ਜੋੜਨੇ ਤੇ ਤਾਕਤ ਹੋ ਕੇ ਹੱਥ ਜੋੜਨੇ। ਫਿਰ ਸੁਣੋ, ਐਸੀ ਭਗਤ ਗੋਬਿੰਦ ਕੀ, ਗੋਬਿੰਦ ਦੀ ਭਗਤੀ ਵਿੱਚੋਂ ਜਿਹੜੀ ਭਗਤੀ 'ਚ ਰੱਤੀ ਨਿਮਰਤਾ ਆਈ ਨਾ ਜੀ, ਉਸ ਨਿਮਰਤਾ ਨੇ ਹੰਕਾਰੀ ਹਾਥੀ ਨੂੰ ਜਿੱਤ ਲਿਆ, ਹੰਕਾਰ ਜਿੱਤਿਆ ਗਿਆ। ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ, ਜੋ ਜੋ ਕੀਨੋ ਆਪਣੋ, ਹਾਂ ਜਿਹਨੂੰ ਜਿਹਨੂੰ ਸੰਗਤ ਦੀ ਮਹਿਮਾ ਹੈ ਨਾ, ਜਿਹਨੂੰ ਜਿਹਨੂੰ ਆਪਣਾ ਬਣਾ ਲਿਆ, ਜੋ ਜੋ ਕੀਨੋ ਆਪਣੋ ਤਿਸ ਅਭੈ ਦਾਨ ਦਿੱਤਾ, ਉਹਨਾਂ ਨੂੰ ਵਾਹਿਗੁਰੂ ਜੀ ਨੇ ਨਿਡਰਤਾ ਦਾ ਦਾਨ ਦੇ ਦਿੱਤਾ ਜੀ। ਹੁਣ ਅਗਲੀ ਤੁੱਕ ਵੱਲ ਮੈਂ ਥੋੜ੍ਹੇ ਜਿਹੇ ਅਰਥ ਕਰਨੇ ਚਾਹੁੰਦਾ। ਉਹ ਅਰਥ ਨੇ ਸਿੰਘ ਬਿਲਾਈ ਹੋਏ ਗਏ ਤ੍ਰਿਣ ਮੇਰ ਦਖੀਤਾ, ਸ਼ਰਮ ਕਰਤੇ ਦਮ ਆੜਕੋ ਤੇ ਗਨੀ ਧਨੀਤਾ। ਇਹ ਸਲੋਕ ਹੀ ਚੱਲਦਾ ਪੈਣ ਉੱਤੇ। ਹਾਂ ਸੁਣਿਓ, ਮੇਰੀ ਬੇਨਤੀ ਹੈ, ਮੈਂ ਤਾਂ ਕਿਹਾ ਸੀ ਪ੍ਰਮਾਣ ਨਾਲ ਆਇਓ, ਕਿਉਂਕਿ ਵੱਖ ਵੱਖ ਮੈਂ ਪ੍ਰਮਾਣ ਜਿੱਥੋਂ ਜਿੱਥੋਂ ਸਤਿਗੁਰੂ ਬਖਸ਼ਿਸ਼ ਕਰਦੇ ਆ। ਇਹਨੂੰ ਸੁਣੋ ਗੁਰਮੁਖੋ, ਕਿ ਸਿੰਘ ਬਿਲਾਈ ਹੋਏ ਗਇਓ ਤ੍ਰਿਣ ਮੇਰ ਦਖੀਤਾ। ਟੀਕਾਕਾਰਾਂ ਹੀ ਅਰਥ ਕੀਤੇ ਨੇ ਕਿ ਸ਼ੇਰ ਬਿੱਲੀ ਹੋ ਗਿਆ ਤੇ ਤਿਣਕਾ ਜਿਹੜਾ ਸੀ ਮੇਰ ਦਰ ਤੇ ਪਹਾੜ ਬਣ ਗਿਆ। ਸਿੰਘ ਬਿਲਾਈ ਹੋਏ ਗਏ ਤ੍ਰਿਣ ਮੇਰ ਦਖੀਤਾ। ਨਹੀਂ ਪਿਆਰਿਓ, ਥੋੜ੍ਹਾ ਜਿਹਾ ਮੇਰੀ ਬੇਨਤੀ, ਇਸ ਦੇ ਅਰਥ ਦਾਵਾ ਨਹੀਂ ਮੈਂ ਕਰਦਾ, ਪਿੱਛੇ ਜਿੰਨੇ ਅਰਥ ਆਏ ਨੂੰ ਚੜ੍ਹਦੀ ਕਲਾ ਦੇ ਆ ਰਹੇ ਆ। ਪਿੰਗਲ ਪਰਬਤ ਪਾਰ ਪਰੇ ਚੜ੍ਹਦੀ ਕਲਾ ਦਾ ਹੈ, ਅੰਦਲੇ ਤ੍ਰਿਭੁਵਨ ਸੋਝਿਆ ਚੜ੍ਹਦੀ ਕਲਾ ਦਾ ਹੈ। ਕੀਟ ਹਸਤੀ ਜੀਤਾ, ਕੀੜੀ ਹਾਥੀ ਜਿੱਤ ਲਿਆ ਚੜ੍ਹਦੀ ਕਲਾ ਦਾ। ਹੁਣ ਇੱਥੇ ਕੀ ਹੋ ਗਿਆ, ਬਿੱਲੀ ਆਮ ਅਰਥ ਕੀਤੇ ਗਏ, ਸ਼ੇਰ ਬਿੱਲੀ ਬਣ ਗਿਆ। ਮੇਰੀ ਬੇਨਤੀ, ਨਹੀਂ ਨਹੀਂ, ਜਿੰਨੀ ਕੁ ਸਮਝ ਪਈ ਪੁਰਾਣੇ ਟੀਕੇ 'ਚ ਭਾਈ ਨਾਰਾਇਣ ਸਿੰਘ ਨੇ ਕੀਤਾ, ਸਿੰਘ ਬਿਲਾਈ ਹੋਏ ਗਇਓ, ਹੋਏ ਗਇਓ ਹੈ, ਗਇਓ ਨਹੀਂ ਗਇਓ ਹੈ। ਫਿਰ ਅਰਜ਼ ਹੈ ਕਿ ਜਿਹੜੀ ਬਿੱਲੀ ਸੀ ਉਹ ਸ਼ੇਰ ਬਣ ਗਈ ਹੈ, ਕਿਉਂਕਿ ਬਿੱਲੀ ਕਮਜ਼ੋਰੀ ਦੀ ਸੂਚਕ ਹੈ, ਸ਼ੇਰ ਜਿਹੜਾ ਉਹ ਨਿਡਰਤਾ ਦਾ ਸੂਚਕ ਹੈ। ਅਗਲੀ ਤੁਕ ਫਿਰ ਸਿੱਧ ਕਰਦੀ, ਤ੍ਰਿਣ ਮੇਰ ਦਖੀਤਾ, ਤ੍ਰਿਣ ਦਰ ਤੇ ਤਿਣਕਾ, ਜਿਹੜਾ ਤਿਣਕਾ ਇੰਨਾ ਕਮਜ਼ੋਰ ਸੀ, ਥੋੜ੍ਹੀ ਜਿਹੀ ਹਵਾ ਏ ਉੱਡਣ ਲੱਗ ਪੈਂਦਾ ਸੀ, ਉਹ ਪਹਾੜ ਬਣ ਗਿਆ। ਜੇ ਤਿਣਕਾ ਪਹਾੜ ਬਣ ਗਿਆ ਤੇ ਬਿੱਲੀ ਨੂੰ ਗੁਰੂ ਨੇ ਸ਼ੇਰ ਬਣਾ ਦਿੱਤਾ ਹੈ। ਫਿਰ ਅਰਜ਼ ਕਹਿ, ਇਹ ਹੈ ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ। ਮਹਾਰਾਜ ਫਿਰ ਅੱਗੇ ਕਹਿੰਦੇ ਆ, ਸੰਗਤ ਜੀ ਕਿੰਨੀ ਕੁ ਵਡਿਆਈ ਕਰਾਂ, ਕਵਨ ਵਡਾਈ ਕਹਿ ਸਕੂੰ, ਬੇਅੰਤ ਗੁਨੀਤਾ, ਕਰ ਕਿਰਪਾ ਮੋਹੇ ਨਾਮ ਦਿਓ ਨਾਨਕ ਦਰ ਸਰੀਤਾ, ਮੈਂ ਤੇਰੇ ਦਰ ਦਾ ਮੰਗਤਾ ਹਾਂ, ਤੁਸੀਂ ਮੈਨੂੰ ਨਾਮ ਦੀ ਦਾਤ ਦਿਓ। ਮੈਂ ਤਾਂ ਬੇਨਤੀ ਥੋੜ੍ਹੀ ਜਿਹੀ ਕੀਤੀ ਜੀ ਕਿ ਭਗਤ ਸਾਹਿਬ ਜਿਹੜਾ ਜ਼ੋਰ ਦੇ ਰਿਹਾ, ਸਾਧੂ ਸੰਗਤ, ਸਾਧ ਸੰਗਤ, ਕਿਹੜੀ ਸੰਗਤ ਜੀ? ਮਹਾਰਾਜ ਕਹਿੰਦੇ ਜਿਸ ਸੰਗਤ 'ਚ ਬੈਠਿਆਂ ਇੱਕ ਮਹਾਰਾਜ ਦਾ ਬਚਨ ਹੈ ਸਲੋਕ ਤੇ 55 ਹੈ ਸਹਿਸਕ੍ਰਿਤੀ। ਮਸਕੰਗ ਭਗਣੰਤ ਸੈਲੰਕ ਤਾ ਕਰਦਮੰਗ ਤਰੰਤ ਪਪੀਲ ਕਹਿ ਸਾਗ ਰੰਗ ਲਗੰਤ ਪਿੰਗੰ ਤਮ ਪ੍ਰਕਾਸ਼ ਅੰਧ ਕਹਿ। ਮਹਾਰਾਜ ਕਹਿੰਦੇ ਨੇ ਸੰਗਤ ਦੀ ਕਿਰਪਾ ਹੈ। ਮਸਕੰਗ ਭਗਣੰਤ ਸੈਲੰਗ, ਮਸਕੰਗ ਦਾ ਅਰਥ ਹੁੰਦਾ ਮੱਛਰ। ਲੋਕੀ ਤਾਂ ਮੱਛਰ ਨੂੰ ਤਲੀ ਤੇ ਰੱਖ ਕੇ ਰਗੜ ਦਿੰਦੇ ਆ, ਕਹਿੰਦੇ ਨੇ ਕਮਜ਼ੋਰ ਮੱਛਰ ਵਰਗਾ ਅੰਦਰ ਜੇ ਸਤਿਗੁਰੂ ਤੂੰ ਕਿਰਪਾ ਕਰੇ ਇੰਨੀ ਤਾਕਤ ਹੈ, ਉਹ ਮੱਛਰ ਟੱਕਰ ਮਾਰ ਕੇ ਪਹਾੜ ਦੇ ਦੋ ਟੁਕੜੇ ਕਰ ਸਕਦਾ ਹੈ। ਸੈਲ ਦਾ ਅਰਥ ਪੱਥਰ। ਮਸਕੰਗ ਪਗਲੰਤ ਸੈਲੰਗ, ਕਰਦਮੰਗ ਤਰੰਤ ਪਪੀਲ ਕਹ। ਪਪੀਲ ਕਾ ਸੰਸਕ੍ਰਿਤ ਚ ਕਹਿੰਦੇ ਨੇ ਜੀ ਕੀੜੀ ਨੂੰ। ਜਿਹੜੀ ਪਪੀਲ ਕਾ ਕੀੜੀ ਹੈ ਉਹ ਚਿੱਕੜ ਦੇ ਦਰਿਆ ਨੂੰ ਪਾਰ ਕਰ ਜਾਂਦੀ ਹੈ। ਸਾਗਰੰਗ ਲਗੰਤ ਪਿੰਗੰ, ਪਿਘਲਾ ਬੰਦਾ ਜਿਹੜਾ ਸੁੱਕੀ ਮਿੱਟੀ ਤੇ ਨਹੀਂ ਤਰ ਸਕਦਾ, ਸਮੁੰਦਰ ਦੀਆਂ ਲਹਿਰਾਂ ਨੂੰ ਚੀਰ ਜਾਂਦਾ। ਤਮ ਪ੍ਰਕਾਸ਼ ਅੰਧ ਕਹਿ, ਜਿਹੜੇ ਹਨੇਰੇ ਚ ਡੁੱਬੇ ਹੋਏ ਨੇ, ਵਾਹਿਗੁਰੂ ਤੇਰੀ ਸੰਗਤ ਉਹਨਾਂ ਨੂੰ ਤਿੰਨਾਂ ਭਵਨਾਂ ਦੀ ਸੋਝੀ ਦੇ ਦਿੰਦੀ। ਮੈਂ ਇਸ ਕਰਕੇ ਬੇਨਤੀ ਅੱਜ ਕੀਤੀ ਜੀ, ਭਗਤ ਜੀ ਨੇ ਇਹ ਜਿਹੜਾ ਸ਼ਬਦ ਵਰਤਿਆ ਕਬੀਰ ਸਾਧੂ ਕੀ ਸੰਗਤ ਰਹੂੰ, ਮੈਨੂੰ ਉਹਨਾਂ ਦੀ ਸੰਗਤ ਬਖਸ਼। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮ ਲਾਹ ਖਾਟਿਆ, ਹਰ ਭਗਤ ਭਰੇ ਭੰਡਾਰਾ। ਸੌਖੇ ਅਰਥ ਨੇ, ਸੰਤਨ ਮੋਕੂ ਪੂੰਜੀ ਸੌਂਪੀ, ਤੋ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੋਗੋ, ਜੋ ਫਾਟਿਓ ਸਗਲੋ ਲੇਖਾ। ਮਹਾਰਾਜ ਬਚਨ ਕਰ ਰਿਹਾ ਕਿ ਸਾਧੂ ਕੀ ਸੰਗਤ ਰਹੂੰ, ਮੈਂ ਸੰਗਤ ਵਿੱਚ ਰਹਾਂ ਤੇ ਜੇ ਮੰਨ ਲਓ ਮਾੜੇ ਦਿਨ ਆ ਜਾਣ, ਰੋਟੀ ਨਾ ਚੱਲੇ, ਗਰੀਬੀ ਆ ਜਾਏ, ਬਿਮਾਰੀ ਆ ਜਾਏ, ਦੁੱਖ ਆ ਜਾਏ, ਘਾਟੇ ਤੇ ਘਾਟਾ ਪਈ ਜਾਏ, ਵਾਹਿਗੁਰੂ ਮੈਨੂੰ ਸੁੱਕੀ ਰੋਟੀ ਖਾ ਕੇ ਸਬਰ ਦੇ ਦੀ, ਮੈਂ ਤੇਰੀ ਸੰਗਤ ਤੋਂ ਬਿਨਾਂ ਕਿਸੇ ਦੇ ਬੂਹੇ ਤੇ ਨਾ ਜਾਵਾਂ। ਕਬੀਰ ਸਾਧੂ ਕੀ ਸੰਗਤ ਰਹੂੰ, ਜੋ ਕੀ ਭੂਸੀ ਖਾਊਂ। ਮੈਂ ਆਪ ਨੂੰ ਕੀਤਾ ਅਰਥ ਜੀ, ਮੈਂ ਛਿੱਲੜ ਵੀ ਅਰਥ ਕੀਤੇ ਆ, ਮੈਂ ਛਿਲਕਾਂ ਖਾ ਕੇ, ਛਿੱਲੜਾਂ ਖਿਲਾ ਕੇ ਗੁਜ਼ਾਰਾ ਕਰ ਲਾਂਗਾ, ਪਰ ਵਾਹਿਗੁਰੂ ਮੈਨੂੰ ਸੰਗਤ ਤੋਂ ਦੂਰ ਨਾ ਕਰੀ। ਜਦੋਂ ਇਹ ਸਲੋਕ ਆਇਆ ਨਾ ਜੀ, ਮੈਨੂੰ ਭਾਈ ਤੀਰਥਾ ਜੀ, ਜਿਨ੍ਹਾਂ ਨੂੰ ਆਪਾਂ ਭਾਈ ਮੰਝ ਜੀ ਕਹਿੰਦੇ ਹਾਂ ਜੀ, ਮੰਝ ਕੀ ਦੇ ਰਹਿਣ ਵਾਲੇ, ਸਤਿਗੁਰਾਂ ਨੇ ਆਪਣੇ ਘਰ ਨਾਲ ਜੋੜਿਆ, ਉਦੋਂ ਵਸਦੇ ਰਸਦੇ ਸਨ। ਪਿਆਰਿਓ ਅਸੀਂ ਕਹਿੰਦੇ ਸਿੱਖੀ ਖੰਡੇ ਦੀ ਧਾਰ ਹੈ, ਇਹ ਖੰਨਿਓ ਤਿੱਖੀ ਵਾਲੋ ਨਿੱਕੀ, ਜਾਂ ਅਸੀਂ ਇਹ ਬਚਨ ਪੜ੍ਹਦੇ ਹਾਂ, ਵਾਟ ਹਮਾਰੀ ਖਰੀ ਉਡੀਨੀ, ਖੰਨਿਓ ਤਿੱਖੀ ਬਹੁਤ ਪਈਣੀ, ਬੜੀ ਬਰੀਕ ਹੈ। ਕੱਲਾ ਸਿਰ ਕਟਾਣ ਕਰਕੇ ਨਹੀਂ, ਉਹ ਤਾਂ ਇੱਕ ਪੱਖ ਹੈ। ਦੁੱਖ ਸੁੱਖ ਨੂੰ ਅਡਾਂਦਿਆਂ ਸਿਦਕ ਨੂੰ ਡਿੱਗਣ ਨਾ ਦੇਣਾ, ਖੰਡੇ ਦੀ ਤਾਰ ਹੈ। ਚਮਕਦੀਆਂ ਚੀਜ਼ਾਂ ਬੋਲ ਆਪਣੇ ਵੱਲ ਆਕਰਸ਼ਿਤ ਕਰਦੇ ਆ ਆਪਣੇ ਮਨ ਨੂੰ। ਭਾਈ ਗੁਰਦਾਸ ਸਾਹਿਬ, ਮੈਂ ਜਕੀਰੋਂ ਤੋਂ ਕੁਰਬਾਨ ਜਾਂਦਾ ਵਾਂ, ਉਹ ਕਹਿੰਦੇ ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਦਾ ਜਿਹੜੇ ਸਿਮਰਨ ਚ ਬੈਠੇ ਬਾਂਦੇ ਫੁਰਨਿਆਂ ਨੂੰ ਬਾਹਰ ਜਾਂਦਿਆਂ ਨੂੰ ਅੰਦਰ ਲੈ ਆਉਂਦੇ। ਬਾਹਰ ਜਾਂਦਾ ਵਰਜ ਰਹਾਇਆ, ਬਾਹਰ ਭੱਜ ਰਿਹਾ ਸੀ, ਕਹਿੰਦੇ ਇੱਕੋ ਦਮ ਅੰਦਰ ਰਹਿੰਦਾ, ਕਹਿੰਦਾ ਵਾਹ ਤੇਰੇ ਚਰਨਾਂ ਨੂੰ ਹੱਥ ਲਾਵਾਂ ਸੂਰਮਿਆਂ, ਕਿ ਸੂਰਮੀ ਮਨ ਨੂੰ ਕਾਬੂ ਕਰ ਸਕਦੇ। ਚੰਗੇ ਭਲੇ ਸਨ, ਘਰ ਕਿਸੇ ਚੀਜ਼ ਦੀ ਕਮੀ ਨਹੀਂ। ਪਿੰਡ ਦੇ ਚੌਧਰੀ ਨੇ ਸਰਵਰ ਦੀ ਪੂਜਾ, ਕਿਉਂਕਿ ਇਹ ਹੁਣ ਵੀ ਕਬਰਾਂ ਦੀ ਪੂਜਾ ਬਹੁਤਾਤ ਵਿੱਚ ਹੈ। ਇਹ ਗੱਲ ਯਾਦ ਰੱਖਿਓ, ਇੱਕ ਕਬਰਾਂ ਉਹ ਨੇ ਜਿੱਥੇ ਮੁਰਦੇ ਦਫਨਾਏ ਹੋਏ ਆ, ਇੱਕ ਕਬਰਾਂ ਇੱਟਾਂ ਲਾ ਕੇ ਬਣਾਈਆਂ ਨੇ, ਇੱਕ ਬੰਦੇ ਉਹ ਕਬਰਾਂ ਨੇ ਜਿਹੜੇ ਕਬਰਾਂ 'ਤੇ ਬੈਠੇ ਜਿਉਂਦੀ ਕਬਰਾਂ ਹੋ ਚੁੱਕੇ। ਕਿਉਂਕਿ ਜਿਹਨੂੰ ਕੋਈ ਪੂਜੇਗਾ ਉਹ ਹੀ ਬਣੇਗਾ ਨਾ, ਕਬਰ ਨੂੰ ਪੂਜਣ ਵਾਲਾ ਕਬਰ ਹੀ ਬਣੇਗਾ। ਇੱਥੇ ਮੁਸ਼ਕਲ ਆਉਂਦੀ ਜਦੋਂ ਗੁਰਮਤਿ ਆਪਣਾ ਸਿਧਾਂਤ ਦ੍ਰਿੜ ਕਰਾਉਂਦੀ ਹੈ, ਅਤੇ ਅਸੀਂ ਕਹਿੰਦੇ ਨਹੀਂ ਜੀ, ਉਹਨੇ ਨਿੰਦਿਆ ਸ਼ੁਰੂ ਕਰ ਦਿੱਤੀ ਜੀ, ਸਾਡੀ ਸ਼ਰਧਾ ਹੈ। ਹੁਣ ਜਿਹੜਾ ਬੰਦਾ ਤਪਦੀ ਹੋਈ ਰੇਤ, ਚਮਕਦੀ ਰੇਤ ਨੂੰ ਪਾਣੀ ਦੇ ਕੇ ਭੱਜਿਆ ਜਾਏ, ਮੇਰੀ ਪਿਆਸ ਬੁੱਝੇਗੀ, ਅਤੇ ਉਹ ਜਿਹੜਾ ਜਾਣਕਾਰ ਉਹ ਕਹੇ ਭਰਾਵਾ ਨਾ ਦੌੜ, ਇਹ ਰੇਤ ਨਹੀਂ ਹੂੰ, ਇਹ ਪਾਣੀ ਨਹੀਂ, ਉਹ ਚਮਕਦੀ ਰੇਤ ਹੈ, ਉਹ ਕਹੇਗਾ ਮੇਰੀ ਸ਼ਰਧਾ, ਇਹ ਪਾਣੀ ਦਿਸ ਰਿਹਾ, ਉਹ ਕਹਿੰਦਾ ਮੇਰਾ ਤਜਰਬਾ ਹੀ, ਇਹ ਚਮਕਦੀ ਰੇਤ ਹੈ। ਮੇਰੀ ਬੇਨਤੀ ਇੱਥੇ ਹੁਣ ਸ਼ਰਧਾ ਅਤੇ ਅਸਲੀਅਤ ਦਾ ਫਰਕ ਹੈ ਨਾ। ਸਤਿਗੁਰਾਂ ਨੇ ਜਿਹੜੇ ਸ਼ਬਦ ਵਰਤੇ ਨਾ ਜੀ, ਗੁਰੂ ਗੋਬਿੰਦ ਸਿੰਘ ਜੀ ਨੇ, ਤੁਸੀਂ ਰੋਜ਼ ਪੜ੍ਹਦੇ ਹੋ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੈ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਿਛਾਂ ਕੋ ਸੀਸ ਨਵਾਇਓ, ਕਉ ਬੁਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਧਾਇਓ। ਲੋਕ ਕਹਿੰਦੇ ਨੇ ਭਗਤੀ, ਕਲਗੀ ਵਾਲੇ ਕਹਿੰਦੇ ਨੇ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਭਾਈ ਮੰਝ ਸਰਵਰ ਨੂੰ ਪੂਜਦੇ ਨੇ, ਪਿੰਡ ਦਾ ਚੌਧਰੀ ਹੈ, ਮੱਝਾਂ ਗਾਵਾਂ ਬਲਦ ਘੋੜੀਆਂ ਸਾਰਾ ਘਰ ਭਰਿਆ ਪਿਆ। ਜਦੋਂ ਸਿੱਖੀ ਵੱਲ ਤੁਰੇ ਨਾ, ਸੱਚੇ ਮਹਾਰਾਜ ਨੇ ਇਹੀ ਕਿਹਾ। ਅਤੇ ਮੈਂ ਆਪ ਨੂੰ ਬੇਨਤੀ ਕਰਾਂਗਾ, ਕਿਉਂਕਿ ਇਤਿਹਾਸਾਂ ਨੇ ਸਾਰਿਆਂ ਨੇ ਦਿੱਤਾ ਭਾਈ ਸਾਹਿਬ ਦਾ। ਇੱਕ ਸਾਡੇ ਪ੍ਰਿੰਸੀਪਲ ਨਰਿੰਦਰ ਸਿੰਘ ਸੋਚ ਸਨ, ਨਾ ਸੁਣਿਆ ਹੋਵੇ, ਉਹਨਾਂ ਦਾ ਕਿਤੇ ਲੇਖ ਮਿਲ ਜਾਏ ਤਾਂ ਜ਼ਰੂਰ ਪੜ੍ਹਿਓ। ਇਹ ਪ੍ਰਮੁੱਖ ਸ਼ਖਸੀਅਤਾਂ ਸਿੱਖ ਸ਼ਖਸੀਅਤਾਂ ਕਿਤਾਬ ਹੈ ਜਿਹੜੀ ਡਾਕਟਰ ਰੂਪ ਸਿੰਘ ਦੀ, ਉਹਦੇ 'ਚ ਮੈਂ ਬੇਨਤੀ ਕਰਾਂ, ਉਹ ਇੰਨੇ ਕਮਾਲ ਦਾ ਲਿਖਿਆ ਉਹਨਾਂ ਲੇਖ, ਸੱਚੀ ਮੁੱਚੀ ਉਹ ਪੜ੍ਹਦਿਆਂ ਪੜ੍ਹਦਿਆਂ ਬੰਦੇ ਦੀਆਂ ਅੱਖਾਂ 'ਚ ਪਾਣੀ ਵਹਿ ਤੁਰ। ਉਹ ਕਹਿੰਦੇ ਸਭ ਕੁਝ ਘਰ, ਅਤੇ ਜਦੋਂ ਆਏ ਮਹਾਰਾਜ ਸਿੱਖਾਂ ਨੂੰ ਵੇਖ ਕੇ, ਜਦੋਂ ਬਾਣੀ ਪੜ੍ਹਨ ਸਿਮਰਨ ਕਰਨ, ਅਤੇ ਭਾਈ ਤੀਰਥ ਨੇ ਇੱਕ ਗੱਲ ਕਹੀ, ਸਿੱਖੋ ਜਦੋਂ ਤੁਹਾਡੇ ਕੋਲ ਆਉਣਾ, ਇੰਝ ਪ੍ਰਤੀਤ ਹੁੰਦਾ ਹੈ ਤੁਹਾਡੇ ਸਤਿਗੁਰੂ ਚੰਦਨ ਨੇ, ਤੁਸੀਂ ਕੋਲ ਨਿਕਲਣ ਵਾਲੀਆਂ ਹਵਾਵਾਂ ਹੋ, ਤੁਸੀਂ ਥਾਂ ਥਾਂ 'ਤੇ ਸੁਗੰਧੀ ਉਹਦੀ ਲੈ ਕੇ ਜਾਂਦੇ ਹੋ। ਸਤਿਗੁਰੂ ਤੁਹਾਡੇ ਝੀਲਾਂ ਨੇ, ਝੀਲ ਨੇ, ਤੁਸੀਂ ਉੱਠਣ ਵਾਲੇ ਬੱਦਲ ਹੋ ਜਿਹੜੇ ਥਾਂ ਥਾਂ 'ਤੇ ਠੰਡ ਪਾਉਂਦੇ। ਸੰਗਤ ਨੇ ਐਸਾ ਅਸਰ ਕੀਤਾ, ਮਹਾਰਾਜ ਜੀ ਨੇ ਕਿਹਾ ਤੂੰ ਨਾ ਆ, ਸਿੱਖੀ ਬਹੁਤ ਔਖੀ ਆ, ਬੜੀ ਮੁਸ਼ਕਲ ਹੀ, ਨਾਲੇ ਸਿੱਖੀ ਅਤੇ ਸਿੱਖੀ ਨਹੀਂ ਟਿਕਦੀ। ਮੈਂ ਤੁਸੀਂ ਸਾਖੀ ਬੜੀ ਵਾਰੀ ਸੁਣੀ, ਮੈਂ ਦੋ ਤਿੰਨ ਬੇਨਤੀਆਂ ਚੋਂ ਕਰਨੀਆਂ, ਸਿੱਖੀ ਅਤੇ ਸਿੱਖੀ ਨਹੀਂ ਟਿਕਦੀ। ਉਹਨੇ ਕਿਹਾ ਨਹੀਂ ਮਹਾਰਾਜ, ਮੈਂ ਛੱਡਿਆ ਸਭ ਕੁਛ। ਹਜ਼ੂਰ ਨੇ ਕਿਹਾ ਸਭ ਕੁਝ ਜਾ ਸਕਦਾ ਹੈ, ਕਹਿੰਦਾ ਸੱਤ ਬਚਨ। ਮੈਂ ਕਹਿੰਦਾ ਕਿਹੋ ਜਿਹਾ ਹਿਰਦਾ ਬੰਦੇ ਦਾ ਦ੍ਰਿੜ ਹੋ ਗਿਆ, ਸਭ ਕੁਝ ਜਾ ਸਕਦਾ, ਮੱਝਾਂ ਗਾਵਾਂ ਸਾਰੇ ਸੁੱਖ ਜਾ ਸਕਦੇ ਆ, ਚੌਧਰ ਵੀ ਜਾ ਸਕਦੀ ਹੈ, ਸਭ ਕੁਝ ਜਾ ਸਕਦਾ। ਇੱਕ ਇਹ ਗੱਲ ਕਹੀ ਗਏ, ਅੱਜ ਤੇਰੇ ਘਰ ਨੌਕਰ ਨੇ, ਕੱਲ ਤੈਨੂੰ ਨੌਕਰੀ ਕਰਨੀ ਪੈ ਸਕਦੀ ਹੈ। ਚਰਨ ਪਕੜ ਕੇ ਇੱਕੋ ਗੱਲ ਮੁਕਾਈ, ਸਾਰੀ ਦੁਨੀਆ ਛੱਡ ਜਾਏ ਪਰ ਆਪਣੀ ਸੰਗਤ ਤੋਂ ਕਦੀ ਤੋੜੀ ਨਾ, ਮਨਜ਼ੂਰ ਹੈ ਮੈਨੂੰ, ਜੋ ਕਿ ਭੂਸੀ ਖਾਓ। ਸੱਚ ਹੈ ਹੋਣ ਹਾਰ ਸੋ ਹੋਏ ਹੈ, ਆਹ ਹੈ ਜੋ ਹੋਵੇਗਾ ਸਵੀਕਾਰ। ਪਰ ਸੰਗਤ ਸੱਚੀ ਮੁੱਚੀ ਜੀ, ਉਹ ਸਮਾਂ ਆਇਆ ਸਭ ਕੁਝ, ਮਾਲ ਡੰਗਰ ਮਰਿਆ, ਮੱਝਾਂ ਗਾਵਾਂ ਮਰੀਆਂ, ਚੌਧਰਾ ਪੁਣਾ ਗਿਆ, ਪਿੰਡ ਵਾਲਿਆਂ ਨੇ ਰੋਟੀ ਪਾਣੀ ਬੰਦ ਕਰ ਦਿੱਤਾ। ਅਤੇ ਜਦੋਂ ਪਿੰਡ ਚੁੱਕ ਨਿਕਲਿਆ ਨਾ, ਤਾਂ ਕਿਸੇ ਨੇ ਹੀ ਕਿਹਾ ਦੱਸ ਸਾਰਾ ਪਿੰਡ ਤੈਨੂੰ ਛੱਡ ਗਿਆ, ਤੈਨੂੰ ਅਸੀਂ ਜਥੇਦਾਰ ਬਣਾਇਆ ਸਰਵਰ ਦੀ, ਤੇਰੀ ਚੌਧਰ ਗਈ। ਸਾਰੀਆਂ ਗੱਲਾਂ ਸੁਣ ਕੇ ਕਹਿੰਦਾ ਸ਼ੁਕਰ ਇਸ ਜਨਮ 'ਚ ਹੀ ਸਮਝ ਪੈ ਗਈ, ਪਤਾ ਨਹੀਂ ਕਿੰਨੇ ਜਨਮ ਲੈਣੇ ਪੈਂਦੇ। ਕਹਿੰਦਾ ਸਭ ਕੁਝ ਚਲਾ ਗਿਆ ਪਰ ਗੁਰੂ ਸੰਗਤ ਮੇਰੇ ਕੋਲ ਆਏ। ਘਾ ਖੋਦਾ ਰਿਹਾ ਪਰ ਘਾ ਖੋਤਰਦਿਆਂ ਬੰਦਗੀ ਕਰੀ ਜਾਣੀ। ਜਦੋਂ ਹੁਕਮਨਾਮਾ ਆਇਆ, ਸਭ ਨੂੰ ਪਤਾ ਮਹਾਰਾਜ ਨੇ ਕਿਹਾ ਨਾ 20 ਰੁਪਈਏ ਲੈ ਕੇ ਦੇਣਾ। ਉਹਦੀ ਬੇਟੀ, ਉਹਦੀ ਘਰ ਵਾਲੀ ਨੌਕਰ ਰਹੀਆਂ ਸ਼ਾਹੂਕਾਰ ਦੇ, 20 ਰੁਪਈਏ ਦਿੱਤੇ ਅਤੇ ਹੁਕਮਨਾਮਾ ਰਾਤ ਨੂੰ ਖੋਲਿਓ ਨੇ, ਖੁਸ਼ੀ ਬੜੀ ਵੀ ਕੀ ਲਿਖਿਆ ਹੋਵੇਗਾ। ਅਤੇ ਹੁਕਮਨਾਮੇ 'ਤੇ ਲਿਖਿਆ ਭਾਈ ਮੰਝ ਤੈਨੂੰ ਕਰਤਾਰ ਚੇਤੇ ਆਵੇ, ਬਸ ਇੰਨਾ ਕੁ ਲਿਖਿਆ। ਉਦਣ ਰੋ ਪਿਆ। ਉਸ ਹੁਕਮਨਾਮੇ ਵਾਲੇ ਨੇ ਪੁੱਛਿਆ ਤਾਂ ਰੋਇਆ ਹੈ ਤੇਰੇ 20 ਰੁਪਈਏ? ਕਹਿੰਦਾ ਨਹੀਂ ਨਹੀਂ, ਰੋਇਆ ਇਸ ਕਰਕੇ ਹਾਂ ਕਦੀ ਕਦੀ ਚਿੱਤ 'ਚੋਂ ਵਿਚਰ ਜਾਂਦਾ ਸੀ, ਅੱਜ ਗੁਰੂ ਨੇ ਮਿਹਰ ਕਰ ਦਿੱਤੀ, ਅੱਜ ਤੋਂ ਬਾਅਦ ਕਦੀ ਵਿਸਰਨਾ ਨਹੀਂ, ਕਿਉਂਕਿ ਲਿਖ ਕੇ ਦੇ ਦਿੱਤਾ ਤੈਨੂੰ ਕਰਤਾਰ ਚੇਤਿਆ। ਹਾਂਜੀ, ਬਸ ਅੱਜ ਹੋਰ ਕੱਲ੍ਹ ਹੋਰ, ਜਦੋਂ ਗੁਰੂ ਲਿਖ ਕੇ ਦੇ ਦਿਆ ਕੋਈ ਕਾਗਜ਼ ਸੀ, ਇਹ ਅਵਸਥਾ ਬਖਸ਼ ਦਿੱਤੀ। ਦੂਜਾ ਹੁਕਮਨਾਮਾ ਆਇਆ ਪੈਸੇ ਲੈਣ, ਕਹਿੰਦਾ ਪੈਸੇ ਲਿਆਵਾਂ? ਕਹਿੰਦੇ ਨਹੀਂ ਨਹੀਂ, ਬਸ ਇਹ ਬਸ ਇਹੀ ਲਿਖਿਆ, ਇਹੀ ਕਿਹਾ ਸੀ ਜਵਾਨੀ, ਪੈਸੇ ਨਹੀਂ ਪੜ੍ਹੇ, ਜੇ ਰਾਤ ਹੋਵੇ ਤਾਂ ਸਵੇਰ, ਜੇ ਸਵੇਰ ਹੋਵੇ ਤਾਂ ਉਸੇ ਵਕਤ ਚੱਲ ਪੈਣਾ। ਉਸ ਹੁਕਮਨਾਮੇ 'ਤੇ ਲਿਖਿਆ ਸੀ ਤੁਹਾਡੀ ਲੋੜ ਲੰਗਰਾਂ 'ਚ ਪੈ ਗਈ, ਛੇਤੀ ਪਹੁੰਚੋ, ਲੰਗਰ 'ਚ ਲੋੜ ਪੈ ਗਈ ਤੇਰੀ। ਭਾਈ ਸਾਹਿਬ ਰਾਤ ਦੂਜੀ ਵਾਰ ਰੋਏ, ਉਹਨੇ ਉਹੀ ਸਿੱਖ ਲੈ ਕੇ ਆਇਆ ਚਿੱਠੀ, ਕਹਿੰਦਾ ਕਿਉਂ ਰੋਏ ਹੋ? ਕਹਿੰਦਾ ਇਸ ਕਰਕੇ ਰੋਇਆ ਵਾਂ, ਸਿੱਖ ਤਾਂ ਤੇਰੇ ਹਜ਼ਾਰਾਂ ਨੇ, ਤੂੰ ਜਨਮ ਸਫਲ ਕਰਨ ਵਾਸਤੇ ਮੈਨੂੰ ਸੇਵਾ ਵਾਸਤੇ ਬੁਲਾ ਲਿਆ। ਦੇਖੋ ਕਿਵੇਂ ਪੋਜ਼ਿਟਿਵ ਸੋਚ ਰਿਹਾ। ਅਤੇ ਜੇ ਕੋਈ ਨੈਗੇਟਿਵ ਹੁੰਦਾ, ਉਹਨੇ ਕਹਿਣਾ ਸੀ ਛੱਡ ਪਰਾਂ, ਆਹ ਤੈਨੂੰ ਬਾਬੇ ਕੋਲ ਲੈ ਜਾ, ਤੇਰੀਆਂ ਮੱਝਾਂ ਕਿਉਂ ਮਰ ਗਈਆਂ ਨੇ, ਅਤੇ ਰਾਹ ਕੀ ਹੋ ਗਿਆ? ਉਹਨੇ ਪੋਜ਼ਿਟਿਵ ਸੋਚ ਰਿਹਾ। ਉੱਥੇ ਗਿਆ ਜੀ, ਲੱਕੜਾਂ ਲਿਆਉਂਦੇ ਨੇ, ਧਿਆਨ 'ਚ ਰਹਿੰਦਾ, ਕਿਸੇ ਨਾਲ ਨਹੀਂ ਬੋਲਦੇ। ਯਾਦ ਰੱਖੋ, ਥੋੜ੍ਹਾ ਜਿਹਾ ਪਾਣੀ ਆਪਾਂ ਆੜ ਲਾਉਂਦੇ ਸਾਂ, ਆੜ ਨਵਾਰੀ ਲਾਉਂਦੇ ਸਾਂ, ਅਤੇ ਖੁੱਡਾਂ ਨੱਪਦੇ ਸਾਂ, ਖੁੱਡਾਂ ਜਾਂ 15-20 ਖੁੱਡਾਂ ਖਾਲ 'ਚ ਪੈ ਜਾਣ ਅਤੇ ਪਾਣੀ ਨਹੀਂ ਅੱਗੇ ਪੜਦਾ। ਜਿਹੜੇ ਬੰਦੇ ਪਰਮਾਰਥ ਕਮਾਉਣ ਦੀ ਗੱਲ ਕਰਨ ਅਤੇ ਅੰਦਰ ਵਾਸ਼ਨਾ ਦੀਆਂ ਖੁੱਡਾਂ ਪੈ ਜਾਣ, ਉਹ ਕਦੀ ਮੰਜ਼ਿਲ 'ਤੇ ਨਹੀਂ ਪਹੁੰਚਦੇ। ਨਾਲੇ ਮੰਜ਼ਿਲ ਸਭ ਨੇ ਰੱਬ ਥੋੜ੍ਹਾ ਮਿੱਥੀ ਹੈ ਜੀ, ਜਿੰਨੇ ਗੁਰਦੁਆਰੇ ਉਹਨੇ ਸਾਰੇ ਰੱਬ ਮੰਜ਼ਿਲ ਮਿੱਥੀ। ਅਸੀਂ ਵੀ ਹਾਂ ਜੀ। ਕੋਈ ਟਾਵਾਂ ਟਾਵਾਂ ਸਿਦਕ ਵਾਲਾ ਜੀ ਦੀ ਮੰਜ਼ਿਲ ਸਿਰਫ ਇਹ ਵੇ ਇਸ ਜਨਮ ਚ ਕਰਤਾਰ ਨੂੰ ਪਾਉਣ। ਭਾਈ ਸਾਹਿਬ ਲੱਕੜਾਂ ਲਿਆਉਂਦੇ ਆ ਧਿਆਨ ਚ ਸਿਮਰਨ ਚ, ਅੱਜ ਲੱਕੜਾਂ ਲਿਆਏ ਤੇ ਚੁੰਬੇ ਦੇ ਕੋਲ ਚੁੰਬਾ ਉੱਥੇ ਬਹਿ ਜਾਂਦੇ ਸਨ। ਸਵੇਰੇ ਗਰਮ ਜਲ ਕਰਕੇ ਸਿਆਲ ਚ ਇਸ਼ਨਾਨ ਕਰਾਉਣਾ ਸਿੱਖਾਂ ਨੂੰ। ਗੁਰੂ ਅਰਜਨ ਦੇਵ ਜੀ ਆਏ ਤੇ ਲਾਂਗਰੀ ਨੂੰ ਪੁੱਛਦੇ ਨੇ ਆਪਣਾ ਇੱਥੇ ਮੰਝ ਆਇਆ ਹੈ, ਕਹਿੰਦਾ ਮਹਾਰਾਜ ਬੜੀ ਸੇਵਾ ਕਰਦਾ, ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਦਾ। ਹਜ਼ੂਰ ਨੇ ਕਿਹਾ ਲੰਗਰ ਕਿੱਥੋਂ ਛਕਦਾ ਮਹਾਰਾਜ? ਪੰਗਤ ਚੋਂ ਕਹਿੰਦੇ ਅੱਜ ਸਾਡਾ ਸੁਨੇਹਾ ਦੇ ਦਿਓ, ਤੂੰ ਸਭ ਕੁਝ ਗਵਾ ਕੇ ਆਇਆ ਤੇ ਜੇ ਮਜ਼ਦੂਰੀ ਕਰਕੇ ਲੰਗਰ ਖਾਣਾ ਤੇ ਫਿਰ ਉੱਥੇ ਕਰ ਲੈਂਦਾ, ਜਿੰਨੀਆਂ ਲੱਕੜਾਂ ਲਿਆਉਣਾ ਉਹਨਾਂ ਪ੍ਰਸ਼ਾਦਾ ਚੱਕ ਲੈਣਾ। ਉਸ ਦਿਨ ਬੈਠੇ ਲਾਂਗਰੀ ਆਇਆ, ਪਹਿਲਾਂ ਦਿਲ ਕੀਤਾ ਬੋਲਾਂ, ਲੰਗਰ ਛਕਣ ਤੋਂ ਬਾਅਦ ਕਹਿੰਦਾ ਸਤਿਗੁਰੂ ਆਏ ਸਨ, ਤੇਰੇ ਬਾਰੇ ਪੁੱਛਿਆ। ਖਿੜ ਗਿਆ ਬੰਦਾ, ਕਹਿੰਦੇ ਪੁੱਛਦੇ ਸਰ ਲੰਗਰ ਕਿੱਥੋਂ ਛਕਣਾ ਹੈ? ਤੇ ਮੈਂ ਕਿਹਾ ਜੀ ਪੰਗਤ ਵਿੱਚੋਂ ਫਰਮਾ ਗਏ ਮਜ਼ਦੂਰੀ ਕਿ ਸੇਵਾ। ਉੱਥੇ ਫਿਰ ਤੀਜੀ ਵਾਰੀ ਰੋਏ ਭਾਈ ਸਾਹਿਬ। ਲਾਂਗਰੀ ਨੇ ਕਿਹਾ ਤੂੰ ਗੁੱਸਾ? ਕਹਿੰਦੇ ਗੁੱਸਾ ਨਹੀਂ, ਜਿੱਥੇ ਮੈਂ ਤਿਲਕਣ ਲੱਗਣਾ ਮੇਰਾ ਸਤਿਗੁਰੂ ਆਪ ਪਹੁੰਚ ਕੇ ਮੈਨੂੰ ਬਚਾ ਦਿੰਦਾ। ਫਿਰ ਪੋਜ਼ਿਟਿਵ ਚੱਲੇ, ਲੱਕੜਾਂ ਡਬਲ ਕਰਤੀਆਂ, ਦੋ ਡਬਲ ਲੱਕੜਾਂ ਲਿਆਉਣੀਆਂ, ਦੋ ਪੰਡਾਂ ਕਹਿ ਲਓ ਇੱਕ ਲੰਗਰ ਚ ਮੁੱਕ ਦੀ ਗੱਲ ਕੀ। ਇੱਕ ਦਿਨ ਫਿਰ ਖੂਹ ਚ ਡਿੱਗੇ ਆਪ। ਚਲੋ ਇੱਥੇ ਬੈਠੇ ਤਾਂ ਖੰਡਨ ਕਰ ਹੀ ਦੇਣਗੇ ਖੂਹ ਕਿਹੜਾ ਜੀ, ਤੁਹਾਨੂੰ ਸਭ ਨੂੰ ਪਤਾ ਭਾਈ ਮਾਂਝੀ ਦਾ ਖੂਹ ਹੈ, ਅੰਮ੍ਰਿਤਸਰ ਤੋਂ ਬਾਹਰ ਮੌਜੂਦ ਹੈ ਜੀ। ਹਾਂਜੀ, ਖੂਹ ਚ ਡਿੱਗੇ, ਸਾਰੀ ਰਾਤ ਖਲੋਤੇ ਰਹੇ, ਪਾਣੀ ਅੱਖਾਂ ਚ ਪਾਇਆ, ਸਵੇਰੇ ਇੱਕ ਹੱਥ ਨਾਲ ਪਾਣੀ ਇੱਕ ਸਿਰ ਤੇ ਪੰਡ। ਇੱਥੇ ਫਿਰ ਭਾਈ ਸਾਹਿਬ ਚੌਥੀ ਵਾਰੀ ਕਹਿੰਦੇ ਸਤਿਗੁਰੂ ਇਸ ਵੇਲੇ ਮੈਂ ਤੇਰੇ ਸਿੱਖਾਂ ਤੇ ਸੰਗਤਾਂ ਦੀ ਸੇਵਾ ਕਰਦਾ ਸਾਂ, ਅੱਜ ਕਰ ਨਹੀਂ ਸਕਿਆ। ਸਾਡਾ ਇਤਿਹਾਸ ਕਹਿੰਦਾ ਗੁਰੂ ਅਰਜਨ ਦੇਵ ਮਹਾਰਾਜ ਆਪ ਗਏ ਖੂਹ ਤੋਂ ਬਾਹਰ ਕੱਢਿਆ, ਜਦੋਂ ਵੇਖਿਆ ਹਜ਼ੂਰ ਨੂੰ ਦੌੜ ਕੇ ਚਰਨਾਂ ਤੇ ਡਿੱਗਣ ਲੱਗਾ। ਮਹਾਰਾਜ ਜੀ ਨੇ ਡਿੱਗਦੇ ਨੂੰ ਸੀਨੇ ਨਾਲ ਲਾ, ਇੱਥੇ ਫਿਰ ਇੱਕ ਕੜ ਪਾਟ ਗਿਆ, ਬਹੁਤ ਬੈਰਾਗ ਜੋ ਸੱਚੀ ਮੁੱਚੀ ਬਹੁਤ ਅੰਦਰੋਂ। ਹਜ਼ੂਰ ਨੇ ਕਿਹਾ ਭਾਈ ਮੰਝ ਜੋ ਮੰਗੇਗਾ ਤੇਰੀ ਝੋਲੀ ਚ ਪਾਵਾਂਗਾ, ਗੁਰੂ ਨਾਨਕ ਸਾਹਿਬ ਦੇ ਘਰ ਜੋ ਮੰਗੋਗੇ। ਕਹਿੰਦੇ ਨੇ ਗਲਾ ਭਰਿਆ ਸੀ, ਕਹਿੰਦਾ ਸਤਿਗੁਰੂ ਇੱਕ ਕਿਰਪਾ ਕਰੋ, ਮੰਗਣ ਵਾਲੀ ਬਿਰਤੀ ਖਤਮ ਕਰ। ਵਾਹ ਵਾਹ, ਅੱਜ ਤੋਂ ਬਾਅਦ ਮੰਗਣ ਵਾਲੀ ਬਿਰਤੀ ਨਾ ਪੈਦਾ ਹੋਵੇ, ਅਜਾਚੀ ਮੈਂ ਮੰਗਾਂ ਤੁਹਾਡੀ ਸੇਵਾ ਚ ਕਦੀ ਫੁਰਨਾ ਹੀ ਨਾ ਉੱਠੇ ਕਿ ਮੈਨੂੰ ਆਹ ਚਾਹੀਦਾ ਹੈ। ਸਤਿਗੁਰਾਂ ਨੇ ਕਿਹਾ ਅਸੀਂ ਤੈਨੂੰ ਕੋਈ ਦੇਣਾ ਚਾਹੁੰਦੇ ਹਾਂ, ਜੋ ਮੰਗੇਗਾ ਪਿਆਰੇ। ਉਹਨੇ ਪਤਾ ਮੰਗਿਆ ਕੀ? ਕਹਿੰਦਾ ਸਤਿਗੁਰੂ ਸਿੱਖੀ ਤੇਰੀ ਵਰਗੀ ਦਾਤ ਕੋਈ ਨਹੀਂ, ਪਰ ਏਡੀ ਵੱਡੀ ਸਿੱਖਾਂ ਦੀ ਪ੍ਰੀਖਿਆ ਨਾ ਲਿਆ। ਮੰਗਿਆ ਕਿਹਦੇ ਵਾਸਤੇ? ਸਿੱਖਾਂ ਲਈ। ਏਡੀ ਵੱਡੀ ਪ੍ਰੀਖਿਆ ਨਾ ਲਿਆ ਜੇ ਹਜ਼ੂਰ ਨੇ ਸੀਨੇ ਨਾਲ ਲਾਇਆ ਤੇ ਜਿਹੜਾ ਸ਼ਬਦ ਕਿਹਾ ਸੁਣਨ ਵਾਲਾ, ਉੱਥੇ ਪ੍ਰਿੰਸੀਪਲ ਨਰਿੰਦਰ ਸਿੰਘ ਸੋਚ ਲਿਖਦੇ ਆ, ਹਜ਼ੂਰ ਨੇ ਕਿਹਾ ਤੈਨੂੰ ਬੁਲਾਇਆ ਸੀ ਲੰਗਰ ਵਾਸਤੇ, ਜਾ ਅੱਜ ਤੇਰੇ ਨਾਲ ਲੰਗਰ ਤੋਰ ਦਿੱਤਾ, ਜਿੱਥੇ ਤੂੰ ਜਾਏਗਾ ਉੱਥੇ ਲੰਗਰ ਲੱਗ ਜਾਇਆ। ਫਿਰ ਮਹਾਰਾਜ ਮੰਝ ਕੀ ਆਪ ਆਏ ਸਨ ਗੁਰੂ ਅਰਜਨ ਦੇਵ। ਮੈਂ ਸਿਰਫ ਇੱਕ ਬੇਨਤੀ ਕੀਤੀ ਜੀ ਕਿ ਸੰਗਤ ਵਿੱਚ ਦਾਤਾ ਰੱਖੀ, ਦੁੱਖ ਭੁੱਕ ਜਰ ਲਈਏ। ਕਬੀਰ ਜੀ ਕਹਿ ਰਿਹਾ, ਕਬੀਰ ਸਾਹਿਬ ਦਾ ਬਚਨ, ਕਿ ਵਾਹਿਗੁਰੂ ਸਾਧੂ ਕੀ ਸੰਗਤ ਰਹੂੰ, ਜੋ ਕੀ ਭੂਸੀ ਖਾਊਂ, ਹੋਣ ਹਾਰ ਸੋ ਹੋਏ ਹੈ, ਜੋ ਹੋਵੇਗਾ ਬਸ ਠੀਕ ਹੈ। ਮਹਾਰਾਜ ਸਾਕਤ ਸੰਗ ਨਾ ਜਾਊਂ, ਤੇਰੇ ਤੋਂ ਟੁੱਟਿਆ ਹੋਇਆਂ ਦੀ ਜਿਹੜੇ ਤੈਨੂੰ ਭੁੱਲ ਗਿਆ। ਸੱਚੀ ਗੁਰਮੁਖੋ ਰਹਿਤਨਾਮਿਆਂ 'ਚ ਲਿਖਿਆ ਜਦੋਂ ਮਸੰਦ ਗਿਰ ਗਏ ਨਾ, ਮੈਂ ਕੋਈ ਗੱਲ ਸਰੋਤ ਤੋਂ ਬਿਨਾਂ ਨਹੀਂ ਕਰਦਾ ਯਤਨ ਕਰਨਾ। ਹਜ਼ੂਰ ਨੇ ਕਿਹਾ ਮੇਰਾ ਸਖ ਸਿੱਖ ਮਸਤ ਹਾਥੀ ਦੇ ਪੈਰਾਂ ਵਾਲੇ ਪਾਸੇ ਚਲਾ ਜਾਏ, ਪਰ ਗੁਰੂ ਤੋਂ ਟੁੱਟੇ ਮਸੰਦ ਦੇ ਮੱਥੇ ਨਾ ਲੱਗੇ। ਗੁਰੂ ਜੀ ਸ਼ਬਦ ਵਰਤ ਰਹੇ, ਸਾਕਤ ਸੰਗ ਨਾ ਜਾਊਂ, ਸਾਕਤ ਦੇ ਨੇੜੇ ਨਾ ਜਾਵਾਂ। ਭਗਤ ਜੀ ਕਿਉਂ? ਕਹਿਣ ਲੱਗੇ ਕਬੀਰ ਸੰਗਤ ਸਾਧ ਕੀ, ਦਿਨ ਦਿਨ ਦੋਨਾ ਹੇਤ, ਸਾਧੂ ਦੀ ਸੰਗਤ ਕੀਤਿਆਂ ਦਿਨ ਬ ਦਿਨ ਸਿਮਰਨ ਚ ਪ੍ਰੇਮ ਵੱਧਦਾ। ਸਾਕਤ ਕਾਰੀ ਕਾਂਬਰੀ, ਧੋਏ ਹੋਏ ਨਾ ਛੇਤ, ਸਾਕਤ ਤਾਂ ਕਾਲੀ ਕੰਬਲੀ ਹੈ। ਇਹ ਮੈਂ ਵਿਚਾਰ ਕੱਲ੍ਹ ਨੂੰ ਕਰਾਂਗਾ, ਸਮਾਂ ਮੈਂ ਬਹੁਤ ਜ਼ਿਆਦਾ ਲੈ ਗਿਆ, ਪਰ ਅੱਜ ਚੰਗਾ ਕੀਤਾ ਤੁਸੀਂ ਅਨਾਊਂਸ ਕਰ ਦਿੱਤਾ। ਮੇਰਾ ਅੰਦਰ ਡਰਦਾ ਰਹਿੰਦਾ ਜੀ ਕਿ ਮੈਂ ਵੱਧ ਨਾ ਟਾਈਮ ਲੈ ਜਾਂ। ਇੱਕ ਇੱਕ ਮਿੰਟ ਬੜਾ ਕੀਮਤੀ ਹੈ, ਪਰ ਤੁਸੀਂ ਅਨਾਊਂਸ ਕੀਤਾ ਜਿੰਨਾ ਮਰਜ਼ੀ ਲਾ ਲਓ, ਪਰ ਫਿਰ ਵੀ ਮੈਂ ਯਤਨ ਕਰਾਂਗਾ ਕੰਮਾਂ ਕਾਰਾਂ ਵਾਲਿਓ, ਇਹਦੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ।